एक ओंकार सतनाम कर्ता पुरुष निर्भो निर्वैर अकाल मूरत अजूनि सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतेह। गुरु रूप साथ सुन जियो महान शायर भाई साहब भाई नंदलाल उन्हें जो 108 सिफतां धन गुरु गोविंद सिंह जी महाराज दियां बयान कीतियां ने इन्हों भाई नंदलाल दी माला कहंदे ने जो इन्हां बच्चियां ने थानू गा के सरवण कराया। ये 108 हो गईयां ने। इन्हों आलमां दी दुनिया विच कहंदे ने माला भाई नंदलाल। गालबन सत किताबां ने भाई नंदलाल दी जो पहली पोथी उन्होंने लिखी वो धन गुरु गोविंद सिंह जी महाराज के चरणों च रखी। आख्या पातशाह थोड़ी संगत विच रहिंदे थोथों कुछ प्रेरणा मिली है मैं उसनों लिखती रूप दिता है जरा आप नजरसानी करो। महाराज ने दो नजमां पढ़िया ते आख्या नंदलाल इस पोथी दा इस किताब दा तू नाम की रखे। भाई साहब ने आख्या मैं इस दा नाम रखे है बंदगी नामा। सतगुरु ने तीर दे नाल उत्थे लिख दिता जिंदगी नामा जेड़ा पढ़ेगा उनू रूहानी जिंदगी मिलेगी। ए पोथी ए किताब दो नामा नाल मिलती है बंदगी नामा उर्फ जिंदगी नामा। ए दी एक नजम दियां दो पंक्तियां तो इस वक्त धन गुरु गोविंद सिंह जी महाराज दे बारे कुछ बुद्धि अनुसार थोड़े जिहा शब्द श्रद्धांजलि दे रूप विच उन्हां दे कदमां विच मैं बैठ करांगा। बैरूं बा आमद आम है मन चूजे ख्वाबे नास सद ताना मी जनद बैरूए आप ताबे सुबह। मैं फिर पढ़ा बैरूं बा आमद आम है मन चूजे ख्वाबे नास सद ताना मी जनद बैरुए आप ताबे सुबह। ਜਦ ਮੇਰਾ ਪਿਆਰਾ ਮੇਰੇ ਸਾਹਮਣੇ ਆਉਂਦਾ, ਆਪਣੇ ਮੁਖਾਰ ਬਿੰਦ ਤੋਂ ਕੁਝ ਬੋਲ ਕੱਢਦਾ, ਇਹ ਬਾਹਰ ਚੜੇ ਹੋਏ ਸੂਰਜ ਤੇ ਮੇਰੇ ਪਿਆਰੇ ਦੇ ਬੋਲ ਲੱਖਾਂ ਲਾਨਤਾਂ ਪਾਉਂਦੇ। ਕਿਉਂ? ਨੰਦ ਲਾਲ ਕਹਿੰਦੇ ਨੇ, ਅਨੰਤ ਕਾਲ ਤੋਂ ਇਹ ਸੂਰਜ ਚੜਿਆ ਹੋਇਆ, ਮੇਰੇ ਦਿਲ ਦਾ ਗੁਬਾਰ ਇਸਨੇ ਦੂਰ ਨਹੀਂ ਕੀਤਾ, ਮੇਰੇ ਦਿਲ ਦਾ ਅੰਧਕਾਰ ਇਸਨੇ ਦੂਰ ਨਹੀਂ ਕੀਤਾ। ਸਤਿਗੁਰ ਦੇ ਬੋਲਾਂ ਨਾਲ ਚਾਨਣਾ ਹੋ ਗਿਆ, ਪ੍ਰਕਾਸ਼ ਹੋ ਗਿਆ। ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਅਵਤਾਰਾਂ ਦਾ ਜਿਹੜਾ ਆਣਾ ਹੁੰਦਾ, ਇਹਦੇ ਨਾਲ ਜਨਮ ਦੀ ਕਿਰਿਆ ਅਸੀਂ ਨਹੀਂ ਜੋੜਦੇ। ਕਾਰਨ, ਆਪ ਮੁਕਤ, ਮੁਕਤ ਕਰੇ ਸੰਸਾਰ। ਕੁਝ ਮੁਕਤ ਰੂਹਾਂ ਜਗਤ ਦੇ ਕਲਿਆਣ ਹਿੱਤ ਆਪਣੀ ਮਰਜ਼ੀ ਨਾਲ ਆ ਜਾਂਦੀਆਂ, ਜਿਹਨੂੰ ਗੁਰਬਾਣੀ ਇੰਜ ਵੀ ਕਹਿੰਦੀ ਹੈ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਸ। ਨਾ ਇਸ ਤਰ੍ਹਾਂ ਦੇ ਜੀਵਨ ਦੀ ਲਾਲਸਾ ਹੈ ਤੇ ਨਾ ਮਰਨ ਦਾ ਭੈ ਹੈ, ਮੁਕਤ ਨੇ ਲੇਕਿਨ ਆ ਗਏ। ਕਿਉਂ? ਜਗਤ ਨੂੰ ਮੁਕਤ ਕਰਨ ਲਈ। ਸਮੇਂ ਸਮੇਂ ਦੇ ਮੁਤਾਬਕ ਇਹ ਲੋੜ ਪੈਂਦੀ ਹੈ। ਸ਼ਤਰੀ ਲੋਕਾਂ ਦਾ ਹੰਕਾਰ ਇਤਨਾ ਸ਼ਿਖਰ ਤੇ ਪਹੁੰਚ ਗਿਆ, ਕਦਮ ਕਦਮ ਤੇ ਖੂਨ ਖਰਾਬੇ, ਥੋੜੀ ਥੋੜੀ ਜ਼ਮੀਨ ਦੇ ਟੁਕੜੇ ਲਈ ਸੈਂਕੜਿਆਂ ਦੀਆਂ ਲਾਸ਼ਾਂ ਵਿਛਾ ਦੇਣੀਆਂ, ਕਿ ਚਾਰੋਂ ਪਾਸੇ ਖੂਨ ਖਰਾਬਾ ਜਾਰੀ ਸੀ। ਉਸ ਵਕਤ ਦੋ ਅਵਤਾਰਾਂ ਦਾ ਆਣਾ ਹੋਇਆ ਭਾਰਤ ਵਿੱਚ, ਇੱਕ ਮਹਾਤਮਾ ਬੁੱਧ, ਇੱਕ ਸਵਾਮੀ ਮਹਾਂਵੀਰ। ਉਹਨਾਂ ਨੇ ਨਾਰਾ ਲਾਇਆ, ਅਹਿੰਸਾ ਪਰਮੋ ਧਰਮ, ਕਿਉਂਕਿ ਖੂਨ ਖਰਾਬਾ ਬਹੁਤ ਹੋ ਰਿਹਾ ਸੀ, ਛੋਟੀ ਛੋਟੀ ਗੱਲ ਦੇ ਤੇ ਕਤਲੇਆਮ, ਨਿੱਕੇ ਨਿੱਕੇ ਜ਼ਮੀਨ ਦੇ ਟੁਕੜੇ ਦਿੱਤੇ ਕਤਲੇਆਮ, ਜਿਹਨੂੰ ਪੰਜਾਬੀ ਚ ਕਹਿੰਦੇ ਜਿਸਕੀ ਲਾਠੀ ਤਿਸਕੀ ਬਹਿਸ। ਇਸ ਤਰ੍ਹਾਂ ਹੋ ਗਿਆ ਸੀ, ਜਿਹੜਾ ਤਾਕਤਵਰ ਸੀ ਕਮਜ਼ੋਰ ਨੂੰ ਖਤਮ ਕਰ ਦਿੰਦਾ ਸੀ। ਐਸੇ ਸਮੇਂ ਵਿੱਚ ਇਹਨਾਂ ਦੋ ਪੁਰਸ਼ਾਂ ਨੇ ਅਹਿੰਸਾ ਦਾ ਨਾਰਾ ਲਾਇਆ। ਇਹਨਾਂ ਦੀ ਵਿਚਾਰਧਾਰਾ ਦੀ ਲਪੇਟ ਵਿੱਚ ਵਕਤ ਦੇ ਬੜੇ ਬੜੇ ਰਾਜੇ ਮਹਾਰਾਜੇ ਸਾਰੇ ਆਏ। ਅਹਿੰਸਾ ਇਤਨੀ ਫੈਲ ਗਈ, ਅਹਿੰਸਾ ਦੇ ਇਤਨੇ ਲੋਕ ਪਾਬੰਦ ਹੋ ਗਏ, ਇਹਨਾਂ ਦੇ ਅੰਦਰ ਸੂਰਬੀਰਤਾ ਵੀ ਖਤਮ ਹੋ ਗਈ। ਹੋਇਆ ਕਿ ਸਿਰਫ 500 ਸਿਪਾਹੀ ਬਾਬਰ ਲੈ ਕੇ ਆਇਆ, ਉਹਨੇ ਸਾਰੇ ਭਾਰਤ ਨੂੰ ਗੁਲਾਮ ਕਰ ਦਿੱਤਾ, ਬੜੀ ਭਿਅੰਕਰ ਕਤਲੇਆਮ ਕੀਤੀ। ਪਹਿਲੇ ਇਹ ਸੂਰਬੀਰ ਸਨ, ਕਮਜ਼ੋਰਾਂ ਦਾ ਕਤਲ ਕਰਦੇ ਸਨ, ਫਿਰ ਸਹਿਜੇ ਸਹਿਜੇ ਆਪ ਕਾਇਰ ਹੋ ਗਏ, ਮੁਗਲ ਆਏ, ਉਹਨਾਂ ਨੇ ਕਤਲੋਆਮ ਸ਼ੁਰੂ ਕੀਤੀ। ਉਸ ਸਮੇਂ ਫਿਰ ਪਹਿਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਵਾਜ਼ ਉਠਾਈ, ਬਾਬਰ ਤੂੰ ਜਾਬਰ ਹੈ, ਬਾਬਰ ਨਹੀਂ ਜਾਬਰ ਹੈ। ਕਿਤੇ ਪਾਪ ਕੀ ਜੰਝਲੇ ਕਾਬਲੋਂ ਦਾਇਆ, ਜੋਰੀ ਮੰਗੇ ਦਾਨ ਵੇ ਲਾ ਲੋ, ਤੂੰ ਪਾਪੀਆਂ ਦੀ ਜੰਝ ਬਣਾ ਕੇ ਲਿਆਇਆ, ਲੁਟੇਰਿਆਂ ਨੂੰ ਨਾਲ ਲੈ ਕੇ ਆ ਗਏ, ਕਾਤਲਾਂ ਨੂੰ ਨਾਲ ਲੈ ਕੇ ਆ ਗਏ, ਹਿੰਦੁਸਤਾਨ ਨੂੰ ਭੇਤਾ ਘਰ ਸਮਝ ਲਿਆ, ਕਤਲੇਆਂ। ਇੱਥੇ ਇੱਕ ਤਰਕ ਹੁੰਦੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਜ਼ਾ ਵਿੱਚ ਰਹਿਣ ਦਾ ਉਪਦੇਸ਼ ਕਰਦੇ ਨੇ, ਬਾਣਾ ਮੰਨਣ ਦਾ ਬਾਰ ਬਾਰ ਉਪਦੇਸ਼ ਕਰਦੇ ਨੇ, ਔਰ ਬਾਣਾ ਮੰਨਣਾ ਬੜਾ ਔਖਾ ਦੱਸਦੇ ਨੇ, ਇਹਦੀ ਪਾਲਣਾ ਕਰਨੀ ਹੈ, ਇਹ ਬਾਰ ਬਾਰ ਸਮਝਾਉਂਦੇ ਨੇ, ਪਰ ਇੱਥੇ ਆ ਕੇ ਪਰਿਪੂਰਨ ਪਰਮਾਤਮਾ ਦੇ ਸਾਹਮਣੇ ਫਰਿਆਦ ਕਰਦੇ ਨੇ, ਇਹ ਪ੍ਰਭੂ ਇਹ ਠੀਕ ਨਹੀਂ ਹੋ ਰਿਹਾ, ਇਹ ਠੀਕ ਨਹੀਂ ਹੋ ਰਿਹਾ। ਤੁਸੀਂ ਵਕਤ ਦੇ ਅਵਤਾਰੀ ਪੁਰਸ਼ ਹੋ ਕੇ ਐਸਾ ਕਹਿੰਦੇ ਹੋ। ਸਾਹਿਬ ਕਹਿੰਦੇ ਨੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਏ, ਸਕਤਾ ਸਹੀ ਮਾਰੇ ਭੈ ਵੱਗੇ ਖਸਮੇ ਸਾ ਪੁਰਸ ਆਏ। ਸ਼ੇਰ ਸ਼ੇਰ ਦੇ ਨਾਲ ਲੜੇ, ਮਹਾਰਾਜ ਕਹਿੰਦੇ ਨੇ ਮੈਂ ਤੇਰੇ ਕੋਲ ਫਰਿਆਦ ਨਹੀਂ ਕਰਨੀ, ਮੈਨੂੰ ਕਹਿਣ ਦੀ ਕੋਈ ਲੋੜ ਹੀ ਨਹੀਂ। ਲੜਦੇ ਪੈਣ ਦੋਵੇਂ ਸ਼ੇਰ ਨੇ, ਪਰ ਸਕਤਾ ਸੀ ਮਾਰੇ ਭੈ ਵੱਗੇ ਤਾਕਤਵਰ ਸ਼ੇਰ ਗਊਆਂ ਦੇ ਵਗਦੇ ਉੱਤੇ ਟੁੱਟ ਪਵੇ ਤੇ ਗਊਆਂ ਨੂੰ ਚੀਰ ਫਾੜ ਕੇ ਖਾਣ ਲੱਗ ਪਏ। ਖਸਮੇ ਸਾਪੁਰ ਸਾਹੀ, ਮੈਂ ਮਾਲਕ ਦੇ ਕੋਲੋਂ ਜ਼ਰੂਰ ਪੁੱਛਾਂਗਾ ਐਸਾ ਕਿਉਂ ਹੋ ਰਿਹਾ, ਐਸਾ ਨਹੀਂ ਹੋਣਾ ਚਾਹੀਦਾ। ਸਹਿਜੇ ਸਹਿਜੇ ਇਹ ਆਵਾਜ਼ ਗੁਰੂ ਘਰ ਚੋਂ ਬੁਲੰਦ ਹੋਈ, ਪਰ ਬਹੁਤ ਕੁਛ ਕਤਲੋਵਾਰ ਹੋ ਗਿਆ, ਬੜੀ ਬਰਬਾਦੀ ਹੋ ਗਈ। ਉਸ ਵਕਤ ਦਸਵੇਂ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਵਾਜ਼ ਉਠਾਈ, ਜੇ ਸ਼ੇਰ ਆਪਣਾ ਸੁਭਾਅ ਨਹੀਂ ਬਦਲਦਾ ਹੁਣ ਮਜਬੂਰਨ ਮੈਨੂੰ ਗਊਆਂ ਨੂੰ ਸ਼ੇਰ ਬਣਾਉਣਾ ਪਏਗਾ ਮਜਬੂਰ। ਭਾਵੇਂ ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਸਹੀ ਚੁਣਾਵ ਕੀਤਾ ਸੀ, ਤੁਸੀਂ ਪ੍ਰਾਚੀਨ ਮੰਦਿਰ ਇਤਿਹਾਸਕ ਮੰਦਿਰ ਭਾਰਤ ਦੇ ਦੇਖੋਗੇ, ਮੰਦਿਰ ਦੇ ਬਾਹਰ ਸ਼ੇਰ ਦੀ ਮੂਰਤੀ ਹੈ, ਗਊਆਂ ਦੀ ਮੂਰਤੀ ਪੌੜੀਆਂ ਤੇ, ਅੰਦਰ ਤੇ ਕਿਸੇ ਅਵਤਾਰ ਦੀ ਮੂਰਤੀ ਹੋਵੇਗੀ ਲੇਕਿਨ ਬਾਹਰ ਸ਼ੇਰ ਦੀ ਔਰ ਗਊ ਦੀ ਮੂਰਤੀ। ਇਹ ਪ੍ਰਤੀਕ ਹੈ, ਪਰਮਾਤਮਾ ਤੱਕ ਉਹੀ ਪਹੁੰਚ ਸਕਦਾ ਹੈ ਜਿਹਦੇ ਕੋਲ ਗਊ ਜੈਸੀ ਸ਼ਰਾਫਤ ਹੈ ਤੇ ਵਿਨਿਮਰਤਾ ਹੈ, ਨਿਰਮਾਣਤਾ ਹੈ। ਪਰਮਾਤਮਾ ਤੱਕ ਉਹੀ ਪਹੁੰਚ ਸਕਦਾ ਹੈ ਜਿਹਦੇ ਕੋਲ ਸ਼ੇਰ ਵਰਗਾ ਸਾਹਸ ਹੈ, ਦਲੇਰੀ ਹੈ, ਹਿੰਮਤ, ਉਹੀ ਪਹੁੰਚ ਸਕਦਾ। ਮੁਗਲਾਂ ਕੋਲ ਸਾਹਸ ਸੀ, ਹਿੰਮਤ ਸੀ, ਦਲੇਰੀ ਸੀ, ਵਿਨਮਰਤਾ ਨਹੀਂ ਸੀ, ਨਿਰਮਾਣਤਾ ਨਹੀਂ ਸੀ। ਭਾਰਤ ਵਾਸੀਆਂ ਕੋਲ ਵਿਨਮਰਤਾ ਬੜੀ ਸੀ, ਨਿਰਮਾਣਤਾ ਬੜੀ ਸੀ, ਦਲੇਰੀ ਨਹੀਂ ਸੀ। ਗਊ ਸਿਰਫ ਗਊ ਸੀ, ਸ਼ੇਰ ਸਿਰਫ ਸ਼ੇਰ ਸੀ। ਸਤਿਗੁਰੂ ਦੇਵ ਜੀ ਮਹਾਰਾਜ ਨੇ ਕਿਹਾ ਮੈਂ ਉਹ ਸੂਰਬੀਰ ਬਣਾਉਣਾ ਹੈ ਜੋ ਗਊ ਵੀ ਹੋਵੇਗਾ ਸ਼ੇਰ ਵੀ ਹੋਵੇਗਾ, ਭਲੇ ਮਾਨਸੀ ਦੀ ਸ਼ਿਖਰਤਾ ਨੂੰ ਚੂਵੇਗਾ ਔਰ ਦਲੇਰੀ ਦੇ ਚ ਵੀ ਸ਼ਿਖਰਤਾ ਨੂੰ ਜੋ ਚੂਵੇਗਾ। ਜਿਨਕੀ ਜਾਤ ਔਰ ਕੁਲ ਮਾਹੀ ਸਿੱਖਧਾਰੀ ਮੈਂ ਭਾਈ ਕਿਦਾਈ, ਮੈਂ ਤਿੰਨ ਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਵਾਕ ਹੈ, ਅਬ ਤੇ ਜਬਾਏ ਪ੍ਰਿਥਵੀ ਆਕਾਸ਼ਾ। ਮੈਂ ਖੋਲਣ ਤੋਂ ਪਹਿਲਾਂ ਇਤਨਾ ਵੀ ਅਰਜ਼ ਕਰਦੇ ਹਾਂ, ਹਵ ਅਵਤਾਰੀ ਪੁਰਸ਼ ਦਾ ਆਪਣਾ ਇਤਿਹਾਸ ਆਉਂਦਾ ਹੈ, ਫਿਰ ਕੁਛ ਉਸਦਾ ਸਿਧਾਂਤ ਆਉਂਦਾ, ਕੁਛ ਉਸਦਾ ਆਦਰਸ਼ ਆਉਂਦਾ, ਕੁਛ ਉਸਦਾ ਜਗਤ ਦੇ ਪ੍ਰਤੀ ਸੰਦੇਸ਼ ਆਉਂਦਾ, ਉਪਦੇਸ਼ ਆਉਂਦਾ। ਇਤਿਹਾਸ ਵੀ ਰਿਪੀਟ ਹੋਣਾ ਚਾਹੀਦਾ, ਲਾਜ਼ਮੀ ਚਾਹੀਦਾ। ਕਹਿੰਦੇ ਨੇ ਜਿਨ੍ਹਾਂ ਕੌਮਾਂ ਦਾ ਇਤਿਹਾਸ ਮਿਟ ਜਾਂਦਾ ਉਹ ਕੌਮਾਂ ਮਿਟ ਜਾਂਦੀਆਂ, ਕੌਮਾਂ ਆਪਣੇ ਇਤਿਹਾਸ ਤੇ ਖੜੀਆਂ ਨੇ। ਇਹਨੂੰ ਸੂਫੀ ਸੰਤ ਸ਼ੇਖ ਸਾਦੀ ਤੇਂਜ ਕਹਿੰਦੇ ਨੇ, ਤਾਜ਼ਾ ਖਵਾਹੀ ਦਾਸ ਤਾਂ ਗਰ ਦਾਗ ਆਏ ਸੇਨਾ ਰਾ, ਗਾਹੇ ਗਾਹੇ ਬਾਜੇ ਖਵਾ ਕੀ ਵਾਕਾਏ ਪਾਰੀਨਾ ਰਾ। ਜੇ ਤੂੰ ਸੀਨੇ ਵਿੱਚ ਕਿਸੇ ਦੀ ਯਾਦ ਨੂੰ ਤਰੋ ਤਾਜ਼ਾ ਰੱਖਣਾ ਚਾਹੁੰਦਾ ਤਾਂ ਫਿਰ ਜਿਨ੍ਹਾਂ ਸਫਿਆਂ ਨੂੰ ਪੜ੍ਹ ਕੇ ਤੂੰ ਪਾੜ ਚੁੱਕਿਆ ਇਹਨਾਂ ਨੂੰ ਫਿਰ ਜੋੜ ਤੇ ਫਿਰ ਪੜ੍ਹ। ਸਾਡੇ ਨੌਜਵਾਨ ਔਰ ਬਹੁਤੇ ਗੁਰਸਿੱਖ ਫਿਲਮ ਸਟਾਰਾਂ ਬਾਰੇ ਤੇ ਬਹੁਤ ਕੁਝ ਜਾਣਦੇ ਨੇ, ਪੰਜ ਪਿਆਰਿਆਂ ਬਾਰੇ ਕੱਖ ਨਹੀਂ ਜਾਣਦੇ, ਭਾਈ ਮਨੀ ਸਿੰਘ ਬਾਰੇ ਕੁਝ ਵੀ ਨਹੀਂ ਜਾਣਦੇ, ਬਾਬਾ ਦੀਪ ਸਿੰਘ ਬਾਰੇ ਕੁਝ ਵੀ ਨਹੀਂ ਜਾਣਦੇ, ਭਾਈ ਗੁਰਦਾਸ ਬਾਰੇ ਕੁਝ ਵੀ ਨਹੀਂ ਜਾਣਦੇ, ਜਮਾਲ ਹੁਸੈਨ ਹੰਸ ਰਾਮ ਸੁਦਾਮਾ ਬਾਰੇ ਕੁਝ ਵੀ ਨਹੀਂ ਜਾਣਦੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਵੀ। ਇਹ ਫਕੀਰ ਕਹਿੰਦਾ, ਜਿਨ੍ਹਾਂ ਵਰਕਿਆਂ ਨੂੰ ਪੜ੍ਹ ਕੇ ਤੂੰ ਪੜ ਚੁੱਕਿਆ, ਇੱਕ ਪਾਸੇ ਸੁੱਟ ਚੁੱਕਿਆ, ਇਹਨਾਂ ਨੂੰ ਫਿਰ ਜੋੜ, ਇਹਨਾਂ ਨੂੰ ਫਿਰ ਪੜ, ਤਾਂ ਕਿ ਤੇਰੇ ਸੀਨੇ ਵਿੱਚ ਭੁੱਲੀਆਂ ਹੋਈਆਂ ਯਾਦਾਂ ਫਿਰ ਤਾਜ਼ਾ ਹੋ ਜਾਣ। ਇਤਿਹਾਸ ਰਿਪੀਟ ਕਰਨਾ ਪੈਂਦਾ, ਨਾ ਰਿਪੀਟ ਕਰੀਏ ਯਕੀਨ ਜਾਣੋ ਕੌਮ ਦੀ ਬੁਨਿਆਦ ਹੀ ਖਤਮ ਹੋ ਜਾਂਦੀ, ਅਸਲੀਅਤ ਹੀ ਖਤਮ ਹੋ ਜਾਂਦੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਇੱਕ ਮਹਾਨ ਇਤਿਹਾਸ ਹੈ, ਫਿਰ ਜਗਤ ਦੇ ਪ੍ਰਤੀ ਉਹਨਾਂ ਦਾ ਸੰਦੇਸ਼ ਹੈ, ਉਪਦੇਸ਼ ਹੈ। ਕੁਛ ਇਤਿਹਾਸਕ ਪੰਨੇ ਤੇ ਉਹਨਾਂ ਦਾ ਸੰਦੇਸ਼ ਇਸ ਸਮੇਂ ਦੀ ਗਤੀ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਇੱਕ ਨਿਮਾਣੀ ਕੋਸ਼ਿਸ਼ ਕਰ ਰਿਹਾ। ਸਤਿਗੁਰੂ ਮੈਨੂੰ ਸਮਰੱਥਾ ਦੇਣ। ਉਹਨਾਂ ਦਾ ਮੂਲ ਸੰਦੇਸ਼ ਪਹਿਲੇ ਤੁਹਾਡੇ ਸਾਹਮਣੇ ਰੱਖਾਂ। ਬਿਨ ਕਰਤਾਰ ਨਾ ਕਿਰਤਮ ਮਾਨੋ, ਕ੍ਰਿਤ ਨੂੰ ਕਰਤਾ ਨਾ ਮਾਨੋ। ਕ੍ਰਿਤ ਬਣਦੀ ਏ ਮਿਟਦੀ ਏ, ਕ੍ਰਿਤ ਤੇ ਲਹਿਰ ਦੀ ਤਰ੍ਹਾਂ ਹੈ, ਬਣਦੀ ਏ ਮਿਟਦੀ ਏ, ਬਣਦੀ ਏ ਮਿਟਦੀ ਏ, ਬਣਦੀ ਏ ਮਿਟਦੀ ਏ। ਕਰਤਾਰ ਨੂੰ ਹੀ ਕਰਤਾਰ ਕਰਕੇ ਮੰਨੋ, ਕਰਤਾਰ ਨੂੰ ਹੀ ਕਰਤਾਰ ਕਰਕੇ ਜਾਣੋ। ਪ੍ਰਕਾਸ਼ ਉਤਸਵ ਮਨਾ ਰਹੇ ਹੋ ਤਾਂ ਇਹਨਾਂ ਗੱਲਾਂ ਦਾ ਪ੍ਰਕਾਸ਼ ਹੋਣਾ ਚਾਹੀਦਾ। ਭਾਈ ਨੰਦ ਲਾਲ ਗੱਲ ਤੇ ਇੱਥੋਂ ਹੀ ਸ਼ੁਰੂ ਕਰਦੇ ਪਏ ਨੇ, ਬੈਰੂੰ ਬਾ ਆਮਦ ਆਮੇ ਮਨ ਚੂਜੇ ਖਾਬੇ ਨਾਲ, ਸਦ ਤਾਨਾ ਮੇ ਜ਼ਨਦ ਬੈਰੂਏ ਆਫਤਾ ਬੇ ਸੁਭਾ। ਹੈ ਮੇਰੇ ਪਾਤਸ਼ਾਹ, ਅਨੰਤ ਜਨਮਾਂ ਤੋਂ ਮੈਂ ਚਲੇ ਆ ਰਿਹਾ, ਪਰ ਇਹ ਸੂਰਜ ਮੌਜੂਦ ਹੈ, ਮੇਰੇ ਦਿਲ ਦੇ ਅੰਧੇਰੇ ਨੂੰ ਉਸਨੇ ਨਹੀਂ ਮਿਟਾਇਆ, ਤੁਹਾਡੇ ਬੋਲਾਂ ਨੇ ਮਿਟਾਇਆ, ਅੰਦਰ ਚਾਨਣਾ ਕਰ ਦਿੱਤਾ, ਪ੍ਰਕਾਸ਼ ਕਰ ਦਿੱਤਾ। ਭਾਈ ਸਾਹਿਬ ਭਾਈ ਨੰਦ ਲਾਲ, ਕੇਵਲ ਕਾਲ ਹੀ ਕਰਤਾ, ਬਿਨ ਕਰਤਾਰ ਨ ਕਿਰਤਮ ਮਾਨ, ਆਦ ਅਜੌਨ ਅਜੈ ਅਵਨਾਸੀ ਤੈਂ ਪਰਮੇਸ਼ਰ ਜਾਨ। ਫਿਰ ਉਸ ਕਰਤਾਰ ਨੂੰ ਪ੍ਰਾਪਤ ਕਿਵੇਂ ਕਰੀਏ? ਜਾਗਤ ਜੋਤ ਜਪੇ ਨਿਸਬਾਸਰ ਏਕ ਬਿਨਾ ਮਨ ਨੈਕ ਨਾਨ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਬੋਲ ਨਵਾਨ। ਬੋਲ ਕੇ ਵੀ ਮੜੀਆਂ ਦਾ ਪੁਜਾਰੀ ਨਾ ਬਣੇ, ਕਬਰਾਂ ਦਾ ਪੁਜਾਰੀ ਨਾ ਬਣੇ, ਔਰ ਕਾਇਆ ਨੂੰ ਪਰਮਾਤਮਾ ਨਾ ਮੰਨੇ, ਕਾਇਆ ਨੂੰ ਸਮਰੱਥ ਨਾ ਮੰਨੇ। ਕਾਇਆ ਤੇ ਲਹਿਰ ਦੀ ਤਰ੍ਹਾਂ ਹੈ, ਅੱਜ ਹੈ ਤੇ ਕੱਲ ਮਿਟ ਜਾਏ। ਤਾਂ ਫਿਰ ਮੰਨ ਲਈਏ ਗੁਰੂ ਮਿਟ ਗਿਆ, ਪਰਮਾਤਮਾ ਮਿਟ ਗਿਆ, ਲਹਿਰ ਨੂੰ ਲਹਿਰ ਕਰਕੇ ਜਾਣੋ। ਲਹਿਰ ਕੇਵਲ ਲਹਿਰ ਹੈ। ਪੂਰਨ ਪ੍ਰੇਮ, ਪੂਰਨ ਪ੍ਰੇਮ ਦੇ ਸਾਰੀ ਕਾਇਨਾਤ ਆ ਜਾਂਦੀ ਹੈ। ਮੈਂ ਅਰਜ਼ ਕਰਾਂ, ਦੋ ਗਿਆਨੀ ਆਪਸ ਵਿੱਚ ਲੜ ਪੈਂਦੇ ਨੇ, ਦੋ ਦਾਨੀ ਆਪਸ ਵਿੱਚ ਈਰਖਾ ਰੱਖਦੇ ਨੇ। ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ ਗੁਸਤਾਖੀ ਮਾਂ, ਔਰ ਗਿਆਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ ਅਕਸ਼ਰੀ ਗਿਆਨ ਨਹੀਂ ਕਰਦਾ। ਦੋ ਸੇਵਾਦਾਰ ਵੀ ਲੜ ਪੈਂਦੇ ਨੇ, ਬੁਰੀ ਤਰ੍ਹਾਂ ਲੜ ਪੈਂਦੇ ਨੇ, ਔਰ ਲੜਦੇ ਦੇਖੇ ਨੇ। ਸੇਵਾ ਨਾਲ ਵੀ ਹਿਰਦੇ ਦੀ ਸ਼ੁੱਧੀ ਨਾ ਹੋਈ, ਗਿਆਨ ਨਾਲ ਵੀ ਨਾ ਹੋਈ, ਦਾਨ ਨਾਲ ਵੀ ਨਾ ਹੋ। ਹਿਰਦੇ ਦੀ ਸ਼ੁੱਧੀ ਪ੍ਰੇਮ ਨਾਲ ਆਉਂਦੀ, ਜਿਸ ਨਾਲ ਪ੍ਰੇਮ ਹੈ ਉਸ ਨਾਲ ਛਲ ਕਰਨਾ ਬੜਾ ਔਖਾ ਹੈ, ਜਿਸ ਨਾਲ ਪ੍ਰੇਮ ਹੈ ਉਸ ਨਾਲ ਹਿੰਸਾ ਕਰਨੀ ਬੜੀ ਔਖੀ ਹੈ, ਜਿਸ ਨਾਲ ਪ੍ਰੇਮ ਹੈ ਉਸ ਨਾਲ ਵਧੀਕੀ ਕਰਨੀ ਬੜੀ ਔਖੀ ਹੈ, ਜਿਸ ਨਾਲ ਪ੍ਰੇਮ ਹੈ ਉਸ ਤੋਂ ਮਨੁੱਖ ਸਦਕੇ ਤੇ ਹੋ ਸਕਦਾ ਹੈ, ਕੁਰਬਾਨ ਤੇ ਹੋ ਸਕਦਾ ਹੈ, ਉਹਨੂੰ ਚੋਟ ਨਹੀਂ ਪਹੁੰਚਾ ਸਕਦਾ। ਤੇ ਜੇ ਪ੍ਰੇਮ ਪੂਰਨ ਹੋਵੇ ਸਾਰਿਆਂ ਨਾਲ ਹੋ ਜਾਏ ਤਾਂ ਮਨੁੱਖ ਸਾਰਿਆਂ ਦੇ ਪ੍ਰਤੀ ਸ਼ੁੱਧ ਹੋ ਗਿਆ, ਔਰ ਜੋ ਸਾਰਿਆਂ ਦੇ ਪ੍ਰਤੀ ਪਵਿੱਤਰ ਹੋ ਗਿਆ ਉਹੀ ਸੰਤ ਹੈ, ਉਹੀ ਗੁਰਸਿੱਖ ਹੈ, ਉਹੀ ਗੁਰਮੁਖ ਹੈ, ਉਹੀ ਖਾਲਸਾ ਹੈ। ਖਾਲਸੇ ਤੋਂ ਮੁਰਾਦ ਕੇ ਸ਼ੁੱਧ ਪਾਵਨ ਪਵਿੱਤਰ। ਖਾਲਸੇ ਦੀ ਵਿਆਖਿਆ, ਖਾਲਸੇ ਦੇ ਅਰਥ ਭਗਤ ਕਬੀਰ ਨੇ ਵੀ ਕੀਤੇ ਨੇ। ਕਬੀਰ ਨੇ ਵੀ ਖਾਲਸਾ ਲਫ਼ਜ਼ ਵਰਤੇ ਆਪਣੀ ਬਾਣੀ ਚ, ਪਰਿਓ ਕਾਲ ਸਭੇ ਜਗ ਉਪਰ ਮਾਹੇ ਲਿਖੇ ਬ੍ਰਹਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੈ ਜਾਣੇ। ਜਿਹਦੇ ਅੰਦਰ ਪ੍ਰੇਮਾ ਭਗਤੀ ਆ ਗਈ ਉਹ ਖਾਲਸਾ, ਉਹ ਖਾਲਸਾ। ਔਰ ਗੁਰੂ ਗੋਬਿੰਦ ਸਿੰਘ ਜੀ ਫਿਰ ਇਸ ਤੇ ਮੋਹਰ ਲਾਉਂਦੇ ਨੇ, ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਵੈ। ਆਮ ਸਮਝਿਆ ਜਾਂਦਾ ਹੈ ਬਸ ਸਿਰਫ ਲੜਨਾ ਹੀ, ਤਲਵਾਰ ਚਲਾਉਣਾ, ਬੰਦੂਕ ਚਲਾਉਣਾ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲਕਸ਼ ਸੀ। ਕਤਈ ਨੇ ਇੱਕ ਛੋਟਾ ਜਿਹਾ ਇਤਿਹਾਸ ਦਾ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾਂ, ਫਿਰ ਅੱਗੇ ਚਲਾ। ਪਾਉਂਟਾ ਸਾਹਿਬ ਤੋਂ ਥੋੜੀ ਜਿਹੀ ਦੂਰੀ ਬੰਗਾਣੀ ਦਾ ਇਲਾਕਾ, ਸ਼ਾਇਦ ਆਪ ਨੂੰ ਪਤਾ ਹੋਵੇ, ਬਾਈ ਧਾਰ ਦੇ ਜਿਹੜੇ ਰਾਜੇ ਸਨ ਇਹਨਾਂ ਨੇ ਆਪਣੇ ਧੀਆਂ ਭੈਣਾਂ ਦੇ ਡੋਲੇ ਮੁਗਲਾਂ ਨੂੰ ਦਿੱਤੇ ਹੋਏ ਸਨ। ਰਾਜਪੂਤਾਂ ਚ ਪ੍ਰਥਾ ਚੱਲ ਪਈ ਸੀ, ਰਾਜਾ ਮਾਨ ਸਿੰਘ ਵਾਲੀਏ ਜੈਪੁਰ ਆਪਣੀ ਭੈਣ ਜੋਧਾ ਬਾਈ ਅਕਬਰ ਨਾਲ ਵਿਆਹਦਾ। ਅਕਬਰ ਦੀ ਬੇਗਮ ਜੋਧਾ ਬਾਈ ਸੀ, ਰਾਜਾ ਮਾਨ ਸਿੰਘ ਵਾਲੀਏ ਜੈਪੁਰ ਦੀ ਭੈਣ ਸੀ। ਇਸੇ ਦੀ ਕੁੱਖ ਤੋਂ ਸਲੀਮ ਦਾ ਜਨਮ ਹੋਇਆ, ਜੋ ਜਹਾਂਗੀਰ ਬਣਿਆ। ਇਸੇ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਬਾਈ ਧਾਰ ਦੇ ਰਾਜੇ ਵੀ ਆਪਣੇ ਧੀਆਂ ਭੈਣਾਂ ਦੇ ਡੋਲੇ ਦੇ ਰਹੇ ਸਨ। ਔਰੰਗਜ਼ੇਬ ਤੱਕ ਪਹੁੰਚਦਿਆਂ ਪਹੁੰਚਦਿਆਂ ਹਿੰਮਤ ਇਤਨੀ ਵੱਧ ਗਈ, ਔਰੰਗਜ਼ੇਬ ਨੇ ਕਹਿ ਦਿੱਤਾ ਕੋਈ ਆਪਣੇ ਸੀਸ ਦੇ ਉੱਤੇ ਕਲਗੀ ਨਹੀਂ ਲਾ ਸਕਦਾ। ਰਾਜਪੂਤ ਲੰਘਦੇ ਸਨ, ਕੋਈ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਵੀ ਨਹੀਂ ਜੋੜ ਸਕਦਾ। ਰਾਜਪੂਤ ਸਿੰਘ ਕਹਿਲਾਉਂਦੇ, ਅੱਜ ਵੀ ਸਿੰਘ ਨੇ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਦੁਆਪਰ ਯੁੱਗ ਜੈਸੇ ਖਤਮ ਹੋ ਗਿਆ ਨਾ, ਪਾਂਡਵਾਂ ਦਾ ਪੜਪੋਤਰਾ ਜਨਮੇਜੇ ਨੇ ਆਪਣੇ ਪੁੱਤਰ ਦਾ ਨਾਂ ਰੱਖਿਆ ਸੀ ਅਜੈ ਸਿੰਘ। ਅਜੈ ਸਿੰਘ ਰਾਖਿਓ ਰਜੀ ਪੁੱਤਰ ਨਾਮੰ ਦਰਿਓ ਅਸਮੇਧਾਨ ਪ੍ਰਥਮ ਪੁੱਤਰ ਨਾਮੰ। ਦਸਮ ਗ੍ਰੰਥ। ਰਜੀ ਪੁੱਤਰ, ਰਾਜੇ ਜਨਮੇ ਜੇ ਦੀ ਰਜੀ ਸੀ, ਭਾਵ ਦਾਸੀ ਸੀ, ਗੋਲੀ ਸੀ, ਜੋ ਦਹਿਜ ਦੇ ਚ ਮਿਲੀ ਸੀ। ਉਹਨਾਂ ਦਿਨਾਂ ਚ ਦਹਿਜ ਦੇ ਚ ਰਾਜੇ ਮਹਾਰਾਜੇ ਆਪਣੀ ਬੱਚੀ ਦੇ ਨਾਲ ਨੌਕਰਾਣੀਆਂ ਨੂੰ ਵੀ ਦੇ ਦਿੰਦੇ ਸਨ। ਦਸ ਦਸ ਵੀਹ ਨੌਕਰਾਣੀਆਂ ਦਹਿਜ ਦੇ ਚ। ਇਹ ਦਹਿਜ ਦੇ ਚ ਆਏ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਇਤਿਹਾਸ ਖੁਦ ਲਿਖਿਆ, ਲਖੀ ਰੂਪਵੰਤੀ ਮਹਾਰਾਜ ਦਾਸੀ ਮਨੋ ਚੀਰ ਖੇ ਚਾਰ ਚੰਦਰਾ ਨਿਕਾਸੀ। ਇੱਕ ਦਿਨ ਜਨਮੇਜੇ ਨੇ ਇਸ ਦਾਸੀ ਨੂੰ ਦੇਖਿਆ ਤੇ ਉਹਨੂੰ ਐਸਾ ਅਨੁਭਵ ਹੋਇਆ ਜੈਸੇ ਚੰਦਰਮਾ ਨੂੰ ਚੀਰ ਕੇ ਉਹਦੀ ਸਾਰੀ ਚਾਂਦਨੀ ਇਕੱਠੀ ਕਰਕੇ ਇਸ ਨੂੰ ਬਣਾਇਆ ਗਿਆ। ਸ਼ਾਇਰਾਨਾ ਅੰਦਾਜ਼ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ, ਸਾਹਿਤਕ ਅੰਦਾਜ਼ ਕਲਗੀਧਰ ਪੇਦਾ ਦਾ। ਤਜੀ ਰਾਜ ਕੰਨਿਆ, ਇਸ ਰਾਜੇ ਨੇ ਜੋ ਬਨਾਰਸ ਦੇ ਰਾਜੇ ਦੀ ਕੰਨਿਆ ਵਿਆਹ ਕੇ ਲਿਆਂਦੀ ਸੀ, ਤਿਆਗ ਦਿੱਤਾ, ਦਾਸੀ ਨਾਲ ਵਿਆਹ ਕੀਤਾ। ਲੰਬੀ ਚੌੜੀ ਵਾਰਤਾ ਤੇ ਕਿਸੇ ਵਕਤ ਮੈਂ ਤੁਹਾਡੇ ਸਰਵਣ ਕਰਾਵਾਂਗਾ, ਮੁਖਤਸਰ ਅਰਜ਼ ਕਰਾਂ। ਪੁੱਤਰ ਹੋਇਆ, ਅਸ਼ਮੇਧ ਯੱਗ ਰਚਿਆ, ਬ੍ਰਹਮ ਭੋਜ ਰਚਿਆ, ਬੜੇ ਪੰਡਿਤ ਬੁੜਾਏ, ਹਵਨ ਯੱਗ ਕਰਵਾਏ, ਬੜੀ ਖੁਸ਼ੀ। ਇਸ ਪੁੱਤਰ ਦਾ ਨਾਂ ਅਜੈ ਸਿੰਘ ਰੱਖਿਓ ਰਜੀ ਪੁੱਤਰ ਨਾਮ। ਰਜੀ ਪੁੱਤਰ, ਰਜੀ ਕਹਿੰਦੇ ਨੇ ਦਾਸੀ ਨੂੰ, ਦਾਸੀ ਦਾ ਪੁੱਤਰ ਅਜੈ ਸਿੰਘ। ਤੇ ਚੂੰਕਿ ਰਜੀ ਦੇ ਪੁੱਤਰ ਸਨ, ਇਸ ਕੌਮ ਨੂੰ ਫਿਰ ਕਿਹਾ ਜਾਣ ਲੱਗ ਪਿਆ ਰਾਜਪੂਤ, ਰਜੀ ਪੁੱਤਰ, ਦਾਸੀ ਦੇ ਪੁੱਤਰ, ਗੋਲੀ ਦੇ ਲੜਕੇ, ਨੌਕਰਾਣੀ ਦੇ ਲੜਕੇ। ਅਜੈ ਸਿੰਘ ਰਾਖਿਓ ਰਜੀ ਪੁੱਤਰ ਨਾਮ, ਦਰਿਓ ਅਸ ਮੈਦਾਨ ਪਥਮ ਪੁੱਤ ਨਾਮ। ਰਾਜਪੂਤ ਰਾਜੇ ਜਨਮੇ ਜੇ ਦੀ ਔਲਾਦ ਨੇ, ਸੰਤਾਨ ਨੇ, ਮਾਤਾ ਇਹਨਾਂ ਦੀ ਰਜੀ ਸੀ। ਉਹਨਾਂ ਦਿਨਾਂ ਵਿੱਚ ਵਲਦੀਅਤ ਕਰੀਬਨ ਕਰੀਬਨ ਮਾਂ ਨਾਲ ਜੋੜੀ ਜਾਂਦੀ ਸੀ। ਇਹ ਵੀ ਮੈਂ ਅਰਜ਼ ਕਰਦੇ 90% ਮਾਂ ਨਾਲ ਜੋੜੀ ਜਾਂਦੀ ਸੀ, 10% ਵਲਦੀਅਤ ਕਿਧਰੇ ਪਿਤਾ ਨਾਲ ਜੋੜੀ ਜਾਂਦੀ ਸੀ। ਇਹਨਾਂ ਨੂੰ ਰਜੀ ਪੁੱਤਰ ਕਿਹਾ ਜਾਣ ਲੱਗ ਪਿਆ ਰਾਜਪੂਤ। ਇਹ ਦਸਤਾਰੇ ਸਜਾਉਂਦੇ ਸਨ, ਲੰਬੇ ਦਾੜੇ, ਸਿਰ ਤੇ ਕਲਗੀ ਰੱਖਣੀ ਔਰ ਤਲਵਾਰ ਪਹਿਨ ਕੇ ਰੱਖਣੀ, ਘੋੜੇ ਦੀ ਸਵਾਰੀ ਕਰਨੀ। ਬੜੀ ਸ਼ਾਨ ਔਰ ਸ਼ੌਕਤ ਦੇ ਨਾਲ ਇਹ ਰਾਜਪੂਤ ਰਹਿੰਦੇ ਸਨ। ਨਾਮ ਸਿੰਘ। ਕਿਸੇ ਮਨੋਵਿਗਿਆਨਕ ਨੇ ਔਰੰਗਜ਼ੇਬ ਦੇ ਕੰਨ ਵਿੱਚ ਖ਼ਬਰ ਪਾ ਦਿੱਤੀ, ਇਹ ਜਿਹੜਾ ਨਾਮ ਹੈ ਇਹ ਵੀ ਇਹਨਾਂ ਨੂੰ ਉਤਸ਼ਾਹਿਤ ਕਰਦਾ ਹੈ। ਸਿੰਘ ਮਨਾਈ ਕਰ ਦੋ, ਕੋਈ ਆਪਣੇ ਨਾਮ ਦੇ ਨਾਲ ਸਿੰਘ ਨਹੀਂ ਜੋੜ ਸਕਦਾ। ਇਹ ਜੋ ਸ਼ਸਤਰ ਪਹਿਨ ਕੇ ਰੱਖਦੇ ਨੇ ਇਹ ਇਹਨਾਂ ਨੂੰ ਸੂਰਬੀਰਤਾ ਦਿੰਦਾ ਹੈ, ਇਸ ਤੋਂ ਪ੍ਰੇਰਨਾ ਮਿਲਦੀ ਹੈ। ਕੱਪੜਿਆਂ ਦੇ ਰੰਗ ਦਾ ਵੀ ਅਸਰ ਹੈ, ਕੱਪੜਿਆਂ ਦਾ ਵੀ ਮਨ ਤੇ ਅਸਰ ਹੈ। ਤਨ ਦੇ ਉੱਤੇ ਜੋ ਚੀਜ਼ ਧਾਰਨ ਕੀਤੀ ਹੈ ਸੂਖਸ਼ਮ ਰੂਪ ਦੇ ਵਿੱਚ ਉਸਦਾ ਮਨ ਦੇ ਉੱਤੇ ਪ੍ਰਭਾਵ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰੰਗਜ਼ੇਬ ਨੇ ਹੁਕਮਨਾਮਾ ਸਾਰੇ ਦੇਸ਼ ਦੇ ਜਾਰੀ ਕਰ ਦਿੱਤਾ, ਕੋਈ ਹਿੰਦੂ ਸਿਰ ਤੇ ਕਲਗੀ ਨਹੀਂ ਰਾਜ ਸਕਦਾ, ਸ਼ਸਤਰ ਨਹੀਂ ਧਾਰਨ ਕਰ ਸਕਦਾ, ਘੋੜੇ ਦੀ ਅਸਵਾਰੀ ਨਹੀਂ ਕਰ ਸਕਦਾ। ਔਰ ਤੀਸਰਾ ਇੱਕ ਸ਼ਬਦ ਝਟਕਾ ਇਹ ਰਾਜਪੂਤਾਂ ਚ ਪ੍ਰਚਲਿਤ ਸੀ। ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਇੰਜ ਮੌਜੂਦ ਹੈ, ਵਾਂ ਤੇ ਲਿਓ ਵਾਂ ਲੈ ਦਰਿਓ ਜੈਸੇ ਬਾਸਾ ਮਾਸ ਦੇਤ ਝਾਟ ਲੀ। ਤੁਹਾਡੇ ਵਿੱਚ ਲੜੀਵਾਰ ਜਿਹੜੇ ਪਾਠ ਕਰਦੇ ਨੇ ਜ਼ਰੂਰ ਪੰਕਤੀ ਆ, ਵਾਂ ਤੇ ਲਿਓ ਵਾਂ ਲੈ ਦਰਿਓ ਜੈਸੇ ਬਾਸਾ ਮਾਸ ਦੇਤ ਝਾਟ ਲੀ। ਪ੍ਰਮਾਤਮਾ ਕੋਲੋਂ ਲਿਆ ਤੇ ਪ੍ਰਮਾਤਮਾ ਦੇ ਅੱਗੋਂ ਰੱਖ ਕੇ ਦਾਨੀ ਹੋਣ ਦਾ ਦਾਅਵਾ ਪਿਆ ਕਰਦਾ। ਮਹਾਰਾਜ ਕਹਿੰਦੇ ਜਿਵੇਂ ਝਟਕਈ ਬਾਸਾ ਮਾਸ ਅੱਗੋਂ ਰੱਖਦਾ ਹੋਵੇ। ਗੁਰੂ ਅਰਜਨ ਦੇਵ ਜੀ, ਸ਼ਬਦ ਗੁਰੂ ਅਰਜਨ ਦੇਵ ਜੀ ਦਾ, ਜੈਸੇ ਬਾਸਾ ਮਾਸ ਦੇਤ ਝਾਟਲੀ। ਝਟਕਈ ਝਾਟਲੀ ਇਹ ਰਾਜਸਥਾਨ ਦੇ ਵਿੱਚ ਅੱਜ ਵੀ ਕਹਿੰਦੇ। ਔਰੰਗਜ਼ੇਬ ਨੇ ਹੁਕਮ ਕਰ ਦਿੱਤਾ ਰਾਜਪੂਤ ਝਟਕਾ ਨਹੀਂ ਕਰ ਸਕਦੇ, ਨਹੀਂ ਕਰ ਸਕਦਾ ਰਾਜਪੂਤ, ਕਲਗੀ ਨਹੀਂ ਲਾ ਸਕਦੇ। ਹਿੰਦੂ ਸ਼ਸਤਰ ਵੀ ਧਾਰਨ ਨਹੀਂ ਕਰ ਸਕਦਾ ਔਰ ਹਿੰਦੂ ਘੋੜੇ ਦੀ ਅਸਵਾਰੀ ਵੀ ਨਹੀਂ ਕਰ ਸਕਦਾ, ਮਨਾਹੀ ਕਰ ਦਿੱਤੀ। ਅਨੰਦਪੁਰ ਤੋਂ ਸਦਾ ਬੁਲੰਦ ਹੋਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਤੋਂ, ਹੈ ਔਰੰਗਜ਼ੇਬ ਸੁਣ ਮੈਂ ਕਲਗੀ ਲਾਵਾਂਗਾ ਮੇਰੇ ਸਿੱਖ ਲਾਣਗੇ, ਮੈਂ ਸ਼ਸਤਰ ਪਹਿਨਾਂਗਾ ਮੇਰੇ ਸਿੱਖ ਪਹਿਨਣਗੇ, ਮੇਰੇ ਸਿੱਖ ਝਟਕਾ ਵੀ ਕਰਨਗੇ, ਘੋੜੇ ਦੀ ਅਸਵਾਰੀ ਵੀ ਕਰਨਗੇ ਔਰ ਸ਼ਸਤਰ ਵੀ ਪਹਿਨਣਗੇ। ਸਿਰਫ ਉਸ ਹੁਕਮਨਾਮੇ ਨੂੰ ਰੱਦ ਕਰਨਾ ਸੀ। ਇਤਿਹਾਸਕਾਰ ਮੰਨਦੇ ਨੇ ਇਹ ਹੁਕਮ ਜੇ ਕਿਧਰੇ ਆਨੰਦਪੁਰ ਸਾਹਿਬ ਤੇ ਵੀ ਲਾਗੂ ਹੋ ਜਾਂਦਾ ਤੇ ਭਾਰਤ ਦੀ ਰੂਪਰੇਖਾ ਉਹੀ ਹੋਣੀ ਸੀ ਜੋ ਅਫਗਾਨਿਸਤਾਨ ਦੀ ਹੈ, ਇਰਾਨ ਦੀ ਹੈ, ਉਜ਼ਬੇਕਿਸਤਾਨ ਦੀ ਹੈ, ਤੁਰਕਮੇਨਿਸਤਾਨ ਦੀ ਹੈ। ਭਾਰਤ ਦੀ ਇਹ ਰੂਪਰੇਖਾ ਨਹੀਂ ਹੋਣੀ ਸੀ ਜੋ ਅੱਜ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ ਹੈ, ਬਚਾਓ ਹੋਇਆ ਸਤਿਗੁਰ ਦੀ ਰਹਿਮਤ ਦਾ ਜੋ ਹੈ ਸਦਕਾ। ਇੱਕ ਇਤਿਹਾਸਕ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦਾ, ਅਕਾਰਨ ਖਾਮਾ ਖਾ ਕੋਈ ਜੰਗੀ ਤਬੀਅਤ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਕ ਨਹੀਂ ਸਨ, ਪ੍ਰੇਮ ਨਾਲ ਭਰੀ ਹੋਈ ਮੂਰਤੀ ਸੀ। ਉੱਥੇ ਕਹਿੰਦੇ ਨੇ ਪ੍ਰਮਾਤਮਾ ਵੀ ਪ੍ਰੇਮ ਰੂਪ ਹੈ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ। ਬਾਈ ਧਾਰ ਦੇ ਰਾਜਿਆਂ ਨੇ ਭੰਗਾਣੀ ਦੇ ਕੋਲੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੇਰ ਲਿਆ। ਹਜ਼ਾਰਾਂ ਦੀ ਤਾਦਾਦ ਦੇ ਸੈਨਾ ਘੇਰ ਲਏ, ਔਰ ਇਸ ਸੈਨਾ ਦਾ ਮੁਖੀ ਸੀ ਹਰੀ ਚੰਦ ਹਡੂਰਾ। ਮੈਂ ਅਰਜ਼ ਕਰਾਂ, ਦੇਸ਼ ਲਗਾਤਾਰ ਗੁਲਾਮ ਹੋਣ ਕਰਕੇ ਆਪਣੀ ਅਣਖ ਗੈਰਤ ਗਵਾ ਚੁੱਕਿਆ ਸੀ, ਔਰ ਮੈਂ ਜਿਸੇ ਪਹਿਲੇ ਅਰਜ਼ ਕੀਤੀ ਆਪਣੇ ਧੀਆਂ ਭੈਣਾਂ ਦੇ ਡੋਲੇ ਮੁਗਲਾਂ ਨੂੰ ਦੇਣ ਲੱਗ ਪਿਆ ਸੀ। ਦੇਸ਼ ਦੀ ਸੰਸਕ੍ਰਿਤੀ ਮਿਟਦੀ ਜਾ ਰਹੀ ਸੀ, ਖਤਮ ਹੁੰਦੀ ਜਾ ਰਹੀ ਸੀ। ਆਵਾਜ਼ ਉਠਾਈ ਗੁਰੂ ਗੋਬਿੰਦ ਸਿੰਘ ਨੇ, ਬਾਈ ਧਾਰ ਦੇ ਰਾਜਿਆਂ ਨੂੰ ਚੋਟ ਲੱਗੀ ਤੇ ਸਾਨੂੰ ਚੋਟ ਪਹੁੰਚਾਈ ਹੈ, ਕਿਉਂਕਿ ਇਹਨਾਂ ਨੇ ਵੀ ਇਹੀ ਕੁਛ ਕੀਤਾ ਹੋਇਆ ਸੀ, ਘੇਰ ਲਿਆ। ਇਸ ਤੋਂ ਪਹਿਲੇ ਭੁਲੇਖੇ ਨਾਲ ਘੇਰਾ ਪਾ ਚੁੱਕੇ ਸਨ ਕਵੀ ਹੰਸ ਰਾਮ ਦੇ। 52 ਕਵੀਆਂ ਦੇ ਵਿੱਚੋਂ ਸ਼ਾਇਦ ਆਪ ਨੂੰ ਪਤਾ ਹੋਵੇ, ਇੱਕ ਦਿਨ ਕੋਈ ਐਸੀ ਸਮੱਸਿਆ ਸਤਿਗੁਰ ਨੇ ਰੱਖੀ ਕਿ ਕਵੀ ਹੰਸ ਰਾਮ ਨੇ ਐਸੇ ਛੰਦ ਸੁਣਾਏ, ਮਹਾਰਾਜ ਨੇ ਬਹੁਤਾ ਇਨਾਮ ਅਕਰਾਮ ਹੰਸ ਰਾਮ ਨੂੰ ਦਿੱਤਾ। ਘੋੜਾ ਦਿੱਤਾ ਉਹਦੇ ਤੇ ਸੋਨੇ ਦੀ ਕਾਠੀ, 5 ਹਾਥੀ ਦਿੱਤੇ ਮਹਾਰਾਜ ਨੇ ਹੰਸ ਰਾਮ ਨੂੰ, ਨਾਲ 100 ਸਿੰਘ ਦਿੱਤੇ ਬਈ ਇਹਨੂੰ ਘਰ ਤੱਕ ਪਹੁੰਚਾ ਕੇ ਆਓ, ਇਹਦੇ ਕੋਲ ਇਤਨਾ ਧਨ ਹੈ ਸੰਪਦਾ ਹੈ, ਰਸਤੇ ਚ ਕੋਈ ਇਸ ਨੂੰ ਲੁੱਟ ਨਾ ਲਵੇ। ਤੇ ਫਿਰ ਲੋਕਾਂ ਨੂੰ ਇਹ ਵੀ ਪਤਾ ਚੱਲੇ ਕਿ ਮਾਮੂਲੀ ਮਨੁੱਖ ਨਹੀਂ ਜਾ ਰਿਹਾ, ਮਹਾਰਾਜ ਨੇ ਅੱਗੋਂ ਇੱਕ ਨਗਾਰਛੀ ਵੀ ਰੱਖ ਦਿੱਤਾ ਘੋੜੇ ਤੇ, ਉਹ ਨਗਾਰਾ ਵਜਾਉਂਦਾ ਹੋਇਆ, ਪਿੱਛੇ ਹੰਸ ਰਾਮ ਹਾਥੀ ਤੇ ਸਿੰਘ। ਹਰੀ ਚੰਦ ਹੰਡੂਰੇ ਨੂੰ ਉਦੋਂ ਵੀ ਭੁਲੇਖਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਆ ਰਹੇ ਨੇ, ਹੁਣ ਕਲਗੀ ਲਾਈ ਹੋਈ ਹੰਸ ਰਾਮ ਨੇ, ਉਹਨਾਂ ਦੇ ਨਾਲ ਦਾੜੇ ਲੋਕ ਰੱਖਦੇ ਸਨ, ਕੇਸ ਰੱਖਦੇ ਸਨ, ਘੇਰ ਲਿਆ। ਤੇ ਕਵੀ ਹੰਸ ਰਾਮ ਸਮਝ ਗਏ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਜਾਣ ਕੇ ਇਹਨਾਂ ਨੇ ਘੇਰਾ ਪਾ ਲਿਆ, ਔਰ ਇੰਜ ਨਾ ਹੋਵੇ ਕਿਧਰੇ ਤੀਰਾਂ ਦੀ ਬਾਰਿਸ਼ ਕਰ ਦੇਣ। ਉਹ ਖੜਾ ਹੋ ਕੇ ਉਹਨਾਂ 22 ਧਾਰ ਦੇ ਰਾਜਿਆਂ ਨੂੰ ਮੁਖਾਤਬ ਹੋ ਕੇ ਕਹਿੰਦਾ, ਕਵੀ ਹਾਂ, ਇੱਕ ਕਵਿਤਾ ਸੁਣ ਲਓ ਫਿਰ ਹਾਥਾ ਪਾਈ ਕਰਾਂਗੇ। ਧੁੰਦੰਬੀ ਦੁਕਾਰੇ ਬਾਜੇ, ਮਾਨੋ ਜਲ ਧਰ ਗਾਜੇ, ਗਰਜਤ ਨਿਸ਼ਾਨ ਉਹ ਭੈਭਾਨ ਛਿਪੋ ਜਾਤ ਹੈ, ਹਾਥਿਨ ਕੇ ਹਲਕਾ ਹਜ਼ਾਰਨ ਗਣੇ ਕੇ ਹੈ, ਜਟਤ ਜਵਾਹਰ ਜੋ ਜਗ ਮਗ ਗਾਤ ਹੈ, ਕੋਰ ਸਾਜੇ ਜੋਰ ਕਰ ਨਾਲਨ ਕੋ ਸ਼ੋਰ ਸੁਨੇ, ਸੰਕਤ ਸੁਰੇਸ਼ ਉਹ ਨਰੇਸ਼ ਬਿਲਖਾਤ ਹੈ, ਹੰਸ ਰਾਮ ਕਹਿਤ ਬਿਰਾਜੋ ਜਿਨ ਪਾਜੋ, ਗੁਰੂ ਗੋਬਿੰਦ ਕੇ ਮਾਂਗੇ ਕਵੀ ਰਾਜ ਚਲੇ ਜਾਤ ਹੈ। ਇਹ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਇੱਕ ਮੰਗਤਾ ਜਾਂਦਾ ਪਿਆ, ਗੁਰੂ ਗੋਬਿੰਦ ਸਿੰਘ ਨਹੀਂ ਹੈ, ਇਹ ਉਹਦੇ ਦਰ ਦਾ ਇੱਕ ਮੰਗਤਾ ਪਿਆ ਜਾਂਦਾ। ਹਰੀ ਚੰਦ ਕਹਿੰਦਾ ਇਹ ਮੰਗਤਿਆਂ ਦਾ ਹਾਲ ਹੈ, ਹੀਰੇ ਜਵਾਹਰਾਤ ਨਾਲ ਜੜੇ ਹੋਏ ਹਾਥੀ, ਸੋਨੇ ਦੀ ਕਾਠੀ ਘੋੜੇ ਤੇ, ਹੀਰੇ ਜਵਾਹਰਾਤ ਤੇ ਅਸ਼ਰਫੀਆਂ ਕੋਲ ਨੇ। ਹਰੀ ਚੰਦ ਕਹਿ ਉਠਾਏ ਮੰਗਤਿਆਂ ਦਾ ਇਹ ਹਾਲ ਹੈ ਤੇ ਦਾਤਿਆਂ ਦਾ ਕੀ ਹਾਲ ਹੋਵੇ, ਗੁਰੂ ਗੋਬਿੰਦ ਸਿੰਘ ਕੇ ਮੰਗੇ ਕਵੀ ਰਾਜ ਚਲੇ ਜਾਤੇ। ਹਰੀ ਚੰਦ ਨੇ ਘੇਰਾ ਤੇ ਪਾਈ ਰੱਖਿਆ, ਹੰਸ ਰਾਮ ਨੂੰ ਜਾਣ ਦਿੱਤਾ। ਸੁਭਾਵਕ ਅੱਜ ਗੁਰੂ ਗੋਬਿੰਦ ਸਿੰਘ ਦੇ ਆਲੇ ਦੁਆਲੇ ਘੇਰਾ ਪਾ ਲਿਆ ਉੱਥੇ, ਔਰ ਹਰੀ ਚੰਦ ਲਲਕਾਰ ਕੇ ਕਹਿੰਦਾ ਹੈ, ਸੁਣਿਆ ਇਹ ਜਿਹੜਾ ਤੁਹਾਡਾ ਘੋੜਾ ਹੈ ਇਹ ਬੜੇ ਬੜੇ ਪਹਾੜਾਂ ਤੋਂ ਛਾਲ ਮਾਰ ਕੇ ਟੱਪ ਜਾਂਦਾ ਹੈ, ਅੱਜ ਨਹੀਂ ਜਾ ਸਕੇਗਾ। ਸੁਣਿਆ ਬੜੇ ਫੁਰਤੀਲੇ ਢੰਗ ਨਾਲ ਤੁਸੀਂ ਲੜਦੇ ਹੋ, ਉਹ ਲੱਖਾਂ ਦੇ ਚੋਂ ਵੀ ਸੀਨਾ ਚੀਰ ਕੇ ਲੰਘ ਜਾਂਦੇ ਹੋ, ਅੱਜ ਨਹੀਂ ਲੰਘ ਸਕੋਗੇ। ਅੱਜ ਸਾਡਾ ਗਹਿਰਾ ਤੁਸੀਂ ਨਹੀਂ ਤੋੜ ਸਕਦੇ। ਹਰੀ ਚੰਦ ਹੰਡੂਰਾ ਕਹਿੰਦਾ ਇਹ ਠੀਕ ਹੈ, ਸਾਡੇ ਕੋਲ 80,000 ਦੀ ਸੈਨਾ, ਤੁਸੀਂ ਜਾ ਤੇ ਸਕਦੇ ਹੋ, ਫਿਰ ਵੀ ਅਸੀਂ ਤੁਹਾਡੀ ਤੀਰ ਅੰਦਾਜ਼ੀ ਦੇਖਣਾ ਚਾਹੁੰਦੇ ਹਾਂ, ਤੁਹਾਡੀ ਕਲਾ ਦੇਖਣਾ ਚਾਹੁੰਦੇ ਹਾਂ, ਤੁਹਾਡੀਆਂ ਖੂਬੀਆਂ ਸੁਣੀਆਂ ਨੇ। ਆਪਾਂ ਦੋਵੇਂ ਪਹਿਲੇ ਮਿਲ ਕੇ ਤੀਰ ਅੰਦਾਜ਼ੀ ਕਰੀਏ, ਬਾਕੀ ਫੌਜ ਬਾਅਦ ਵਿੱਚ। ਉਹਨੂੰ ਪੂਰਾ ਭਰੋਸਾ ਸੀ ਕਿੱਥੇ ਜਾਣਗੇ 40 ਸਿੰਘ ਨਾਲ ਨੇ ਕੁੱਲ, ਤੇ 80,000 ਦੀ ਸੈਨਾ ਕਿੱਥੇ ਜਾਣਗੇ, ਘੇਰਾ ਪਾਇਆ। ਹਰੀ ਚੰਦ ਕਹਿੰਦਾ ਤੁਸੀਂ ਤੀਰ ਚਲਾਓ, ਮੈਂ ਰੋਕਾਂਗਾ, ਫਿਰ ਮੈਂ ਤੀਰ ਚਲਾਵਾਂਗਾ, ਤੁਸੀਂ ਬਚਾਓ ਕਰਨਾ। ਸਤਿਗੁਰ ਕਹਿੰਦੇ ਨੇ ਅੱਛਾ ਇੰਜ ਕਰ, ਫਿਰ ਪਹਿਲੇ ਤੂੰ ਚਲਾ। ਫਕੀਰ ਦਾ ਕੰਮ ਹੀ ਨਹੀਂ ਹੈ ਕਿਸੇ ਤੇ ਪਹਿਲੇ ਵਾਰ ਕਰੇ। ਹਰੀ ਚੰਦ, ਅਸੀਂ ਪਹਿਲੇ ਫਕੀਰ ਹਾਂ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਾਂ, ਅਸੀਂ ਪਹਿਲੇ ਨਹੀਂ ਵਾਰ ਕਰਦੇ, ਪਹਿਲੇ ਤੂੰ ਕਰ। ਹਰੀ ਚੰਦ ਹੁਣ ਜੋ ਕੁਝ ਸੋਚਦਾ ਹੈ ਤੇ ਸਤਿਗੁਰ ਆਪਣੀ ਲਿਖਤ ਵਿੱਚ ਲੈਂਦੇ ਨੇ, ਹਰੀ ਚੰਦ ਅੰਦਰ ਸੋਚਦਾ ਹੈ ਰਾਜਨੈਤਿਕ ਬਿਲਕੁਲ ਨਹੀਂ ਨੇ। ਰਾਜਨੈਤਿਕ ਕਿਸੇ ਨੂੰ ਪਹਿਲਾ ਵਾਰ ਦਾ ਮੌਕਾ ਨਹੀਂ ਦਿੰਦਾ। ਠੀਕ ਹੈ ਬਾਪ, ਫਕੀਰ ਤੇ ਨੇ, ਰਾਜਨੈਤਿਕ ਨਹੀਂ ਨੇ, ਇਹ ਰਾਜਨੀਤੀ ਨੂੰ ਨਹੀਂ ਸਮਝਦੇ। ਹਰੀ ਚੰਦ ਅੰਦਰੋਂ ਖੁਸ਼ ਹੋ ਗਏ ਔਰ ਉਹਨੇ ਕਮਾਨ ਨਾਲ ਤੀਰ ਜੋੜਿਆ, ਨਿਸ਼ਾਨਾ ਘੋੜੇ ਦਾ ਬਣਾਇਆ, ਵੀ ਸੁਣਿਆ ਹੈ ਘੋੜਾ ਇਕਦਮ ਪਹਾੜਾਂ ਤੋਂ ਲੰਘ ਜਾਂਦਾ ਹੈ ਬੜੀ ਤੇਜ਼ੀ ਨਾਲ, ਪਹਿਲੇ ਘੋੜੇ ਨੂੰ ਖਤਮ ਕਰੀਏ। ਹਰੀ ਚੰਦ ਕੋ ਪਿਓ ਕਮਾਣ ਸੰਵਾਰੰ, ਪ੍ਰਥਮ ਬਾਜੀਅੰ ਤਾਣ ਬਾਣੰ ਪ੍ਰਹਾਰੰ। ਤਾਜੀ ਘੋੜੇ ਨੂੰ ਕਹਿੰਦੇ, ਨਿਸ਼ਾਨਾ ਘੋੜੇ ਦਾ ਬਣਾਇਆ, ਇਤਨਾ ਵੱਡਾ ਘੋੜਾ ਹੈ, ਤੀਰ ਲੰਘ ਜਾਏਗਾ, ਘੋੜਾ ਖਤਮ ਹੋ ਜਾਏਗਾ। ਰੱਬ ਦੀ ਨੇ ਉਹ ਤੀਰ ਘੋੜੇ ਦੇ ਕੰਨ ਦੇ ਕੋਲੋਂ ਲੰਘ ਗਏ, ਨਹੀਂ ਲੱਗੇ। ਹਰੀ ਚੰਦ ਦਾ ਮੋਹ ਇੰਨਾ ਹੋ ਗਿਆ, ਨੀਤੀ ਦੇ ਮੁਤਾਬਕ ਹੁਣ ਵਾਰ ਗੁਰੂ ਗੋਬਿੰਦ ਸਿੰਘ ਨੂੰ ਕਰਨਾ ਪਏਗਾ, ਮੈਂ ਕਰ ਚੁੱਕਿਆ, ਉਹਨਾਂ ਨੇ ਬਚਾਇਆ, ਹੁਣ ਉਹ ਕਰਨਗੇ, ਮੈਂ ਬਚਾਓ ਕਰਾਂਗਾ। ਅੰਦਰੋਂ ਘਬਰਾਇਆ ਜ਼ਰੂਰ ਹੈ, ਨਿਮੂਜਣੇ ਜਿਹਾ ਮੂੰਹ ਨਾਲ ਕਹਿੰਦਾ ਮਹਾਰਾਜ ਹੁਣ ਤੁਸੀਂ ਵਾਰ ਕਰੋ। ਸਤਿਗੁਰੂ ਕਹਿੰਦੇ ਨੇ ਅਜੇ ਵੀ ਫਕੀਰ ਦੀ ਫਕੀਰੀ ਸ਼ਾਂਤ ਰਸ ਦੇ ਸਾਗਰ ਵਿੱਚ ਆਨੰਦ ਲੈ ਰਹੀ ਹੈ, ਤੂੰ ਇੱਕ ਵਾਰ ਹੋਰ ਕਰ ਲੈ, ਹੋਰ ਕਰ ਲੈ। ਹੁਣ ਹਰੀ ਚੰਦ ਕਹਿੰਦਾ ਨਿਰਾ ਇਹ ਨਹੀਂ ਕਿ ਰਾਜਨੀਤੀ ਤੋਂ ਨਾਵਾਕਫ ਨੇ, ਭੋਲੇ ਵੀ ਬੜੇ ਨੇ ਤੇ ਕੁਛ ਵੀ ਨਹੀਂ ਜਾਣਦੇ, ਇਹ ਦੂਜਾ ਮੌਕਾ ਮੈਨੂੰ ਦਿੰਦੇ ਪਏ ਨੇ, ਇੱਕ ਤੀਰ ਖਤਾ ਚਲਾ ਗਿਆ ਤੇ ਦੂਜਾ ਵੀ ਖਤਾ ਚਲਾ ਜਾਏਗਾ। ਮਹਾਰਾਜ ਲਿਖਦੇ ਨੇ ਦੁਤੀਏ ਤੀਰ ਤਾਕ ਕੇ ਮੋਖੋ ਚਲਾਇਓ, ਰੱਖਿਓ ਦੇਵ ਮੈਂ ਕਾਨ ਛੁਹਿ ਕੇ ਸਿਧਾਇਓ। ਦੂਜਾ ਤੀਰ ਉਹਨੇ ਮੇਰਾ ਨਿਸ਼ਾਨਾ ਬਣਾਇਆ ਛਾਤੀ ਦਾ, ਪਰ ਮੇਰੇ ਕੋਲ ਆਉਂਦੇ ਆਉਂਦਿਆਂ ਤੀਰ ਉੱਚਾ ਹੋ ਗਿਆ, ਉਹ ਵੀ ਮੇਰੇ ਕੰਨਾਂ ਨੂੰ ਛੂ ਕੇ ਲੰਘ ਗਿਆ। ਉਸ ਅਕਾਲ ਪੁਰਖ ਨੇ ਉਹ ਤੀਰ ਮੇਰੇ ਸੀਨੇ ਚ ਨਹੀਂ ਲੱਗਣ ਦਿੱਤਾ, ਅਦਕੀ ਨਿਮੂਜਣਾ ਹੋ ਗਿਆ ਬਿਲਕੁਲ ਹਰੀ ਚੰਦ, ਵੀ ਹੁਣ ਤੇ ਇਹ ਵਾਰ ਕਰਨਗੇ, ਕਿਉਂਕਿ ਦੋ ਵਾਰ ਮੈਂ ਕਰ ਚੁੱਕਿਆ। ਹੁਣ ਹਰੀ ਚੰਦ ਕਹਿੰਦਾ ਅੱਛਾ ਹੁਣ ਤੁਸੀਂ ਵਾਰ ਕਰੋ, ਅਸੀਂ ਬਚਾਉਂਦੇ ਹਾਂ। ਹਰੀ ਚੰਦ ਫਕੀਰ ਅਜੇ ਵੀ ਰੋਸ ਦੇ ਚ ਨਹੀਂ ਆਇਆ, ਇੱਕ ਵਾਰ ਤੂੰ ਹੋਰ ਕਰ। ਜਦ ਦੁਨੀਆ ਦੇ ਇਤਿਹਾਸਕਾਰ ਇਸ ਇਤਿਹਾਸ ਨੂੰ ਪੜ੍ਹਦੇ ਨੇ ਦੰਗ ਰਹਿ ਜਾਂਦੇ। ਇਸ ਭਰੇ ਮੈਦਾਨ ਜੰਗ ਵਿੱਚ ਤੀਜਾ ਮੌਕਾ ਦੁਸ਼ਮਣ ਨੂੰ ਦੇਣਾ ਜਾਂ ਨਹੀਂ ਦੁਸ਼ਮਣ ਨੂੰ, ਕੋਈ ਫਕੀਰ ਦੇ ਸਕਦਾ, ਕੋਈ ਸੰਤ ਦੇ ਸਕਦਾ, ਦੂਸਰਾ ਨਹੀਂ ਦੇ ਸਕਦਾ। ਅੱਜ ਕੀ ਉਸਨੇ ਨਿਸ਼ਾਨਾ ਬਣਾਇਆ ਪੇਟੀ ਦਾ, ਮਹਾਰਾਜ ਦੇ ਕਮਰ ਕੱਸੇ ਦਾ। ਸਤਿਗੁਰ ਨੇ ਕਮਰ ਕੱਸਾ, ਇੱਕ ਚਮੜੇ ਦੀ ਪੇਟੀ ਬੰਨੀ ਹੋਈ ਸੀ ਉੱਪਰ, ਫਿਰ ਰੇਸ਼ਮੀ ਕੱਪੜਾ ਸੀ ਜਿਹਨੂੰ ਕਮਰ ਕੱਸਾ ਕਹਿੰਦੇ ਨੇ, ਘੋੜੇ ਦੀ ਅਸਵਾਰੀ ਕਰਦੇ ਆ ਬੰਨਣਾ ਪੈਂਦਾ। ਉਹਨੇ ਨਿਸ਼ਾਨਾ ਕਮਰ ਕੱਸੇ ਦਾ ਬਣਾਇਆ, ਬੇਟੀ ਦਾ ਬਣਾਇਆ। ਵੀ ਪਹਿਲੇ ਮੈਂ ਸੀਨੇ ਦਾ ਨਿਸ਼ਾਨਾ ਬਣਾਇਆ ਤੇ ਤੀਰ ਉੱਤੇ ਤੱਕ ਜਾਂਦਿਆਂ ਜਾਂਦਿਆਂ ਉੱਚਾ ਹੋ ਗਿਆ ਤੇ ਕੰਨਾਂ ਨੂੰ ਛੋ ਕੇ ਲੰਘ ਗਿਆ। ਹੁਣ ਬੇਟੀ ਦਾ ਨਿਸ਼ਾਨਾ ਬਣਾਇਆ, ਅਗਰ ਥੋੜਾ ਉੱਚਾ ਵੀ ਹੋ ਗਿਆ ਤਾਂ ਸੀਨੇ ਚਲੇ ਗਏ। ਐਨ ਬੇਟੀ ਦਾ ਨਿਸ਼ਾਨਾ ਬਣਾ ਕੇ, ਕਮਰ ਕੱਸੇ ਦਾ ਨਿਸ਼ਾਨਾ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਤਿੱਤੀਏ ਤੀਰ ਮਾਰਿਓ ਸੋ ਪੇਟੀ ਮਜਾਰੰਗ, ਵਿਦਯੰਗ ਚਿਲਕ ਤੰਗ ਦੁਆਲ ਪਾਰਿਅੰਗ ਪਧਾਰੰਗ। ਤੀਜਾ ਤੀਰ ਇਸਨੇ ਮਾਰਿਆ ਸਾਡੇ ਕਮਰ ਕੱਸੇ ਦੇ। ਉਹ ਜੋ ਅਸੀਂ ਰੇਸ਼ਮੀ ਕੱਪੜਾ ਪਹਿਨੇ ਹੋਇਆ ਸੀ, ਬਣਿਆ ਹੋਇਆ ਸੀ, ਉਹਨੂੰ ਲੱਗਿਆ ਤੀਰ, ਕੱਪੜਾ ਫਟ ਗਿਆ। ਚਮੜੇ ਦੀ ਜਿਹੜੀ ਪੇਟੀ ਹੈ ਉਹ ਵੀ ਫਟ ਗਈ। ਚੁਭੀ ਚੁੰਚ ਚਰਮੰਗ ਕਛੂ ਗਾਏ ਨਾ ਆਇਓ, ਕਲੇ ਕਵਲੰਗ ਜਾਨ ਦਾਸੰਗ ਬਚਾਇੰ। ਇਤਨੀ ਜਿਹੀ ਚੁੰਝ ਸਾਨੂੰ ਲੱਗੀ, ਰੰਚਕ ਮਾਤਰ ਹੋਣ ਬਾਹਰ ਆਇਆ। ਸਤਿਗੁਰ ਕਹਿੰਦੇ ਨੇ ਫਿਰ ਅਸੀਂ ਤੀਰ ਪੱਤੇ ਚੋਂ ਕੱਢਿਆ, ਆਖਿਆ ਹਰੀ ਚੰਦ ਹੁਣ ਫਕੀਰ ਰੋਸ ਵਿੱਚ ਆ ਗਿਆ, ਹੁਣ ਤੂੰ ਖੁਦਾ ਦਾ ਵਾਸਤਾ ਵੀ ਪਾਵੇਂ ਤੇ ਤੀਰ ਰੁਕੇਗਾ ਨਹੀਂ ਰੁਕੇਗਾ। ਕਿਉਂ? ਜਬ ਹੈ ਬਾਣ ਲਾ ਗਿਓ ਤਬ ਹੈ ਰੋਸ ਜਾਗਿਓ, ਜਬ ਹੈ ਬਾਣ ਲਾ ਗਿਓ ਤਬ ਹੈ ਰੋਸ ਜਾਗਿਓ, ਘਰੇ ਲੈ ਕਮਾਣ ਹਣੰਗ ਬਾਣ ਤਾਣ, ਸਭੇ ਵੀਰ ਦਾਏ ਸਰੋਭੰਗ ਚਲਾਏ, ਹਰੀ ਚੰਦ ਮਾਰੇ ਸੋ ਜੋਧਾ ਲਿਕਾਰੇ। ਪਹਿਲੇ ਤੀਰ ਨਾਲ ਹੀ ਉਹਦਾ ਭੋਗ ਪੈ ਗਿਆ, ਕੱਲੇ ਗਿਰਿਆ। ਉਹਦੀ ਸੈਨਾ ਭੱਜ ਉੱਠੀ, ਬਈ ਸਿਪਾ ਸਲਾਰ ਹੀ ਗਿਆ ਸਾਡਾ ਤੇ, ਬਈ ਇੱਕੋ ਹੀ ਵਾਰ ਨਾਲ ਹਰੀ ਚੰਦ ਗਿਆ। ਉਹਦੀ ਸੈਨਾ ਹੌਸਲਾ ਹਾਰ ਬੈਠੀ, ਭੱਜ ਗਈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਤੇ ਹੱਥ ਜੁੜੇ ਨੇ, ਅਕਾਲ ਪੁਰਖ ਨੂੰ ਨਮਸਕਾਰ ਕਰਦੇ ਹੋਇਆ ਕਹਿੰਦੇ ਨੇ, ਭਈ ਜੀਤ ਮੇਰੀ ਕਿਰਪਾ ਕਾਲ ਗੇਰੀ। ਏ ਪ੍ਰਭੂ, ਤੇਰੀ ਰਹਿਮਤ, 80,000 ਦੀ ਸੈਨਾ ਹੋਵੇ ਤੇ ਅਸੀਂ ਗਿਣਤੀ ਦੇ ਬੰਦੇ, ਇਹ ਤੇਰੀ ਰਹਿਮਤ, ਇਹ ਤੇਰੀ ਕਿਰਪਾ। ਇਤਿਹਾਸਕਾਰ ਇੱਥੋਂ ਲੈਂਦੇ ਨੇ, ਅਤਿਅੰਤ ਨਿਰਮਾਣਤਾ ਦੇ ਮਾਲਕ ਬੜਾ ਕਠੋਰ ਬੋਲਿਆ ਸੀ ਹਰੀ ਚੰਦ, ਔਰ ਬਾਰ ਬਾਰ ਵਾਰ ਕਰਦਾ ਗਿਆ, ਪਰ ਸਤਿਗੁਰ ਸ਼ਾਂਤਮਈ ਬਣੇ ਰਹੇ। ਇਸੇ ਵਾਸਤੇ ਅਲਾ ਯਾਰ ਹਾਂ ਇੱਕ ਮੁਸਲਿਮ ਸ਼ਾਇਰ ਹੈ, ਜਿਹਨੇ ਸ਼ਾਇਦ ਜੋ ਦੋ ਕਿਤਾਬਾਂ ਲਿਖੀਆਂ ਪੜੇ ਪੜ੍ਹਨ ਵਿੱਚ ਆਈਆਂ ਹੋਵਨ, ਗੰਜੇ ਸ਼ਹੀਦਾਂ, ਸ਼ਹੀਦਾਂ ਨੇ ਵਫਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪ ਦਿੱਤੀਆਂ ਨੇ। ਅੱਜ ਤੋਂ ਕੋਈ 100 ਸਾਲ ਪਹਿਲੇ ਗੁਜਰਾਤ ਦੇ ਤਹਿਸੀਲ ਫਾਲੀਆ ਦੇ ਇਲਾਕੇ ਚ ਇਹ ਰਹਿਣ ਵਾਲਾ ਅਲਾ ਯਾਰ ਹਾਂ, ਇਹਨੇ ਕਿਤਾਬਾਂ ਦੋ ਲਿਖੀਆਂ, ਗੰਜੇ ਸ਼ਹੀਦਾਂ, ਸ਼ਹੀਦਾਂ ਨੇ ਵਫਾ। ਸ਼ਹੀਦਾਂ ਨੇ ਵਫਾ ਦੇ ਚ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਜੋ ਪਹਿਲੀ ਨਜ਼ਮ ਲਿਖਦਾ ਹੈ ਉਹ ਆਪ ਸਰਵਨ ਕਰੋ ਤੇ ਫਿਰ ਮੈਂ ਅੱਗੇ ਚਲਾਂ। ਉਹ ਕਹਿੰਦਾ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਯਕੀਨ, ਦੁਨੀਆ ਦੇ ਵਿਦਵਾਨ ਆਲਮ ਫਾਜ਼ਲ, ਕਲਮ ਦੇ ਧਨੀ ਦਿਮਾਗ ਦੇ ਧਨੀ, ਜੇ ਕਿਧਰੇ ਗੁਰੂ ਗੋਬਿੰਦ ਸਿੰਘ ਨੂੰ ਇਨਸਾਫ ਦੀ ਦ੍ਰਿਸ਼ਟੀ ਨਾਲ ਦੇਖਣ। ਇਹ ਫਕੀਰ ਕਹਿੰਦਾ, ਨਹੀਂ, ਕਲਗੀਧਰ ਨੂੰ ਇਨਸਾਫ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਿਆ ਗਿਆ, ਨਹੀਂ ਦੇਖਿਆ। ਨਾ ਆਪਣਿਆਂ ਨੇ ਦੇਖਿਆ ਨਾ ਬੇਗਾਨਿਆਂ ਨੇ ਦੇਖਿਆ। ਇਹੀ ਕਾਰਨ ਹੈ ਕਿ ਦੇਸ਼ ਦੀ ਆਜ਼ਾਦੀ ਦਾ, ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਲਾ, ਦੇਸ਼ ਦੇ ਧਰਮ ਨੂੰ ਬਚਾਉਣ ਵਾਲਾ ਜਿਹੜਾ ਵਾਹਿਦ ਇੱਕ ਫਰਦ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਦਾ ਜ਼ਿਕਰ ਤੱਕ ਨਹੀਂ ਆਉਂਦਾ, ਜ਼ਿਕਰ ਤੱਕ ਨਹੀਂ ਆਉਂਦਾ। ਨਾ ਕਿ ਸਾਰੀ ਕਰਾਮਾਤ ਜੋ ਭਾਰਤ ਦੇ ਚ ਹੈ, ਇਹ ਤੇ ਦਿੱਤੀ ਦੇਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਇਹ ਠੀਕ ਕਹਿ ਰਿਹਾ ਅਲਾ ਯਾਰ, ਇਨਸਾਫ ਨਹੀਂ ਹੋਇਆ। ਕਹਿੰਦਾ ਇਨਸਾਫ ਕਰੇ ਜੀ ਮੈਂ, ਜ਼ਮਾਨਾ ਤੋਂ ਯਕੀਨ ਹੈ, ਕਹਦੇ ਗੁਰੂ ਗੋਬਿੰਦ ਕਾਸਾਨੀ ਹੀ ਨਹੀਂ ਹੈ, ਕੋਈ ਇਹਦਾ ਸਾਨੀ ਨਹੀਂ ਇਸ ਮਹਾਂਪੁਰਸ਼ ਦਾ। ਇਹ ਤਰਕ ਹੋਈ ਹੈ ਕਿਧਰੇ ਡਰਦਾ ਮਾਰਾ ਤੇ ਤੂੰ ਐਸਾ ਨਹੀਂ ਕਹਿ ਰਿਹਾ, ਜਾਂ ਕਿਧਰੇ ਲੋਭ ਕਰਕੇ ਤੈਨੂੰ ਕੁਝ ਮਿਲ ਗਿਆ ਹੋਵੇ। ਹੁਣ ਜੋ ਕੁਛ ਅਲਾ ਯਾਰ ਖਾਨ ਦੂਸਰੀ ਨਜ਼ਮ ਵਿੱਚ ਕਹਿੰਦਾ, ਧਿਆਨ ਨਾਲ ਸੁਣਨਾ। ਅੱਲਾਹ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ। ਅਲਾ ਯਾਰ ਖਾਨ, ਅੱਲਾਹ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ। ਹਰ ਚੰਦ ਮੇਰੇ ਹੱਥ ਮੈਂ ਪੁਰਜ਼ੋਰ ਕਲਮ ਹੈ, ਮੇਰੇ ਹੱਥ ਦੇ ਜਿਹੜੀ ਕਲਮ ਹੈ, ਸਾਹਿਤਕਾਰ ਦੀ ਕਲਮ ਹੈ, ਸ਼ਾਇਰ ਦੀ ਕਲਮ ਹੈ, ਜਿਹਦੇ ਚੋਂ ਰੱਬੀ ਨਗਮੇ ਨਿਕਲਦੇ ਨੇ। ਇਹ ਕੋਈ ਹਿਸਾਬ ਕਿਤਾਬ ਲਿਖਣ ਵਾਲੀ ਕਲਮ ਨਹੀਂ ਹੈ, ਇਹ ਕੋਈ ਫਜ਼ੂਲ ਦੀਆਂ ਗੱਲਾਂ ਲਿਖਣ ਵਾਲੀ ਕਲਮ ਨਹੀਂ ਹੈ, ਇਹ ਸ਼ਾਇਰ ਦੀ ਕਲਮ ਹੈ, ਜਿੱਥੋਂ ਰੱਬੀ ਨਗਮੇ ਨਿਕਲਦੇ ਨੇ, ਸੱਚਾਈ ਨਿਕਲਦੀ ਹੈ। ਹਰ ਚੰਦ ਮੇਰੇ ਹੱਥ ਮੈਂ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲੇਖੋ ਵਸਫ ਕਹਾਂ ਤਾਬੇ ਰਕਮ ਹੈ। ਵਸਫ ਕਹਿੰਦੇ ਨੇ ਸਿਫਤਾਂ, ਮੈਂ ਸਿਫਤਾਂ ਲਿਖਾਂ, ਇਸ ਕਲਮ ਦੇ ਚ ਇਹ ਤਾਕਤ ਕੋਈ ਨਹੀਂ। ਇੱਕ ਆਂਖ ਸੇ ਕਿਆ ਬੁਲਬੁਲਾ, ਕੁਲ ਬਹਿਰ ਕੋ ਦੇਖੇ, ਸਾਗਰ ਕੋ ਯਾ ਮਜਧਾਰ ਕੋ ਯਾ ਲਹਿਰ ਕੋ ਦੇਖੇ। ਗੁਰੂ ਗੋਬਿੰਦ ਸਿੰਘ ਦਾ ਜੀਵਨ ਸਾਗਰ ਦੀ ਤਰ੍ਹਾਂ ਹੈ, ਗਹਿਰਾਈ ਦੇ ਚ ਬੜੀ ਸ਼ਾਂਤੀ ਹੈ, ਉੱਪਰ ਲਹਿਰਾਂ ਦਾ ਉਛਾਲ ਹੈ, ਤੂਫਾਨ ਹੈ, ਪਰ ਗਹਿਰਾਈ ਦੇ ਚ ਬੜੀ ਸ਼ਾਂਤੀ ਹੈ, ਬੜੀ ਸ਼ਾਂਤੀ ਹੈ। ਇਹ ਭੱਜ ਦੌੜ ਸਿਰਫ ਉੱਪਰ ਹੀ ਉੱਪਰ ਹੈ। ਇੱਕ ਆਂਖ ਸੇ ਕਿਆ ਬੁਲਬੁਲਾ, ਕੁਲ ਬਹਿਰ ਕੋ ਦੇਖੇ, ਸਾਗਰ ਕੋ ਯਾ ਮਜਧਾਰ ਕੋ ਯਾ ਲਹਿਰ ਕੋ ਦੇਖੇ। ਸ਼ਹੀਦਾਨੇ ਵਫਾ ਵਿੱਚ ਜਿਹੜੀਆਂ ਦੋ ਨੁਕਤੇ ਉਸਨੇ ਹੋਰ ਪੇਸ਼ ਕੀਤੇ ਨੇ, ਇਹ ਅਰਜ਼ ਕਰਕੇ ਮੈਂ ਅੱਗੇ ਚਲਾਂ। ਕੁਰੂਕਸ਼ੇਤਰ ਦੇ ਮੈਦਾਨ ਵਿੱਚ ਅਰਜਨ ਨੇ ਹਥਿਆਰ ਸੁੱਟ ਦਿੱਤੇ, ਆਖਿਆ ਭਗਵਾਨ ਮੈਂ ਨਹੀਂ ਲੜਨਾ। ਸ਼੍ਰੀ ਕ੍ਰਿਸ਼ਨ ਜੀ ਨੂੰ ਕਹਿਣ ਲੱਗੇ, ਮੈਂ ਨਹੀਂ ਲੜਨਾ। ਕਿਉਂ? ਉਹ ਭੀਸ਼ਮ ਮੇਰਾ ਪਿਤਾਮਾ, ਉਹ ਦਰੋਣਾਚਾਰਜ ਮੇਰਾ ਗੁਰੂ, ਉਹ ਦੁਰਯੋਧਨ ਮੇਰਾ ਚਚੇਰਾ ਭਰਾ, ਆਪਣਿਆਂ ਨੂੰ ਮਾਰਾਂ? ਤੇ ਜੇ ਆਪਣਿਆਂ ਨੂੰ ਮਾਰ ਕੇ ਮੈਨੂੰ ਤਖ਼ਤ ਸਿੰਘਾਸਣ ਨਸੀਬ ਵੀ ਹੋਇਆ, ਆਪਣਿਆਂ ਦੀ ਲਾਸ਼ ਤੇ ਮੈਂ ਨਹੀਂ ਬੈਠਣਾ ਚਾਹੁੰਦਾ, ਮੈਂ ਨਹੀਂ ਲੜਦਾ। ਸ਼ਸਤਰ ਸੁੱਟ ਦਿੱਤੇ। ਉਸੇ ਮੈਦਾਨ ਏ ਜੰਗ ਵਿੱਚ ਜੋ ਗੀਤ ਨਿਕਲੇ, ਜਿਹਨੂੰ ਭਾਗਵਤ ਗੀਤਾ ਕਹਿੰਦੇ ਨੇ, ਭਗਵਾਨ ਦੇ ਗੀਤ, ਜਿਹਦਾ ਮਨ ਪ੍ਰਭੂ ਨਾਲ ਜੁੜਿਆ ਹੋਇਆ, ਉਹਦੇ ਜ਼ਬਾਨ ਤੋਂ ਜੋ ਕੁਛ ਵੀ ਨਿਕਲਦੇ ਨੇ ਭਾਗਵਤ ਗੀਤਾ ਹੀ ਆਉਂਦੀ ਹੈ। ਚੌਕ ਦੇ ਚ ਬੈਠੇ ਨੇ ਰਵਿਦਾਸ, ਭਾਵੇਂ ਜੁੱਤੀਆਂ ਪੈ ਗੰਢਦੇ ਨੇ, ਪਰ ਉਹਨਾਂ ਦਾ ਮਨ ਰੱਬ ਨਾਲ ਗੰਢਿਆ ਹੋਇਆ। ਉਹਨਾਂ ਦੇ ਮੂੰਹੋਂ ਜਿਹੜੇ ਬੋਲ ਨਿਕਲਦੇ ਨੇ, ਭਾਗਵਤ ਗੀਤਾ, ਭਗਵਾਨ ਦੇ ਗੀਤ। ਹਰ ਸੰਤ ਦੇ ਬੋਲ ਭਾਗਵਤ ਗੀਤਾ ਆਉਂਦੇ, ਭਗਵਾਨ ਦੇ ਗੀਤ ਆਉਂਦੇ, ਪ੍ਰਭੂ ਦੇ ਗੀਤ ਆਉਂਦੇ। ਕੁਰੂਕਸ਼ੇਤਰ ਦੇ ਮੈਦਾਨ ਵਿੱਚ ਇਸ ਅਵਤਾਰੀ ਪੁਰਸ਼ ਦੇ ਕੰਠ ਤੋਂ ਜੋ ਭਗਵਾਨ ਦੇ ਗੀਤ ਨਿਕਲੇ, ਭਾਗਵਤ ਗੀਤ ਹੈ, ਉਹਦਾ ਮੁਕਤਸਰ ਰੂਪ ਮੈਂ ਤੁਹਾਡੇ ਸਾਹਮਣੇ ਰੱਖਾਂ। ਅਰਜਨ ਨੂੰ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਆਪਣੇ ਜਿਸਮ ਦੇ ਉੱਤੇ ਕੋਈ ਮਵਾਦੀ ਫੋੜਾ ਨਿਕਲਾ ਹੈ, ਪੀੜ ਬੜੀ ਕਰੇ, ਦਰਦ ਬੜੀ ਹੋਵੇ, ਕੋਈ ਵੈਦ ਇਹ ਆਖੇ ਕਿ ਕੱਟਣਾ ਪਏਗਾ, ਚੀਰਾ ਦੇਣਾ ਪਏਗਾ, مواد کڈنے ہی پے گی. تے مریض آکھے میرا اپنا پوڑا ہے, کیوں کٹا اپنا پوڑا ہے, تے میری اپنی مواد ہے میں کیوں کڈا. سری کرشن کہندن پاویں اپنا پھوڑا ہے اپنی مواد ہے, یہ چیرنا پے گا کڈنا پے گا. یہ درونا چارت, یہ بھیشم پتاما, یہ دریودھن, یہ دھرت راشٹر, یہ دیش دھرم نو چمڑے موادی پھوڑے نے, تو انہاں نو چیر دے, تینو کوئی پاپ نہیں لگے گا, پاپ میرے سے رہن دے. کہنے ایسے جوش دے نال, ایسے ترنم دے نال, ایسے وجد دے سمجھایا ہے, ارجن نے سٹے ہوئے شستر پھر چک لے. ہوں یہ الا یار ہاں اپنے ڈنگ نال بیان کر دے. کہندے نے کٹوا دیے شش شام نے گیتا کو سنا کر, گیتا دا فلسفہ سنایا, سٹے ہوئے شستر ارجن نے پھر چک لے. گھور گھمسان دا یدھ ہویا, بے شمار لوگ مارے گئے اور پانڈواں دی جیت ہوئی. اللہ یار خان کہندے نے گیتا دا فلسفہ سنا کے کسے دے اندر سور بیرتا پانی تے لڑن مرن تے مجبور کرنا, یہ گل کچھ ہور ہے, اے کلگی دھر تیری گل کچھ ہور ہے. دراصل میں تلناتمک گل نہیں کردا ہوں, کمپیئر نہیں کردا ہوں, میری آتما ہی نہیں منتی. ہر اوتاری پرش اپنا نرالا پھل, نرالی مہک, نرالا گیان وقت دا درس رکھ رہا ہے. پر اس مسلم شاعر نے جو فقیر طبیعت ہے ایسا کیتا ہے, میں اودی بول تھوڑے سامنے رکھ رہا ہوں. کٹوا دیے شش شام نے گیتا کو سنا کر, رو پھونک دی گوبند نے بیٹوں کو کٹا کر. گیتا دا فلسفہ سنا کے کسے نو لڑن مرن تے مجبور کرنا, اے گل کچھ ہور ہے, اپنے ہی بچیاں نو کٹوا کے کسے نو لڑن دی جاج سکھانی, اے کلگیدھر تیری گل کچھ ہور. الا یار, اور پھر پتہ ہے اگے کی کہندا ہے, ایک ہی تیرتھ ہے ہند میں یاترا کے لیے, کٹوا دیے جہاں باپ نے بیٹے خدا کے لیے. کہندا ہے روحے زمین تے ایک کوئی تیرتھ ہے اور کوئی تیرتھ ہی نہیں. الا یار, اور میں نہ کھان نال دیکھ کے دنگ رہا. کہندے نے 42 لاکھ دی بھیڑ سی, پتہ نہیں یہ اخباراں والے کس طرح گنتی کر لیندے ہیں, ٹی وی والے انہاں نے دتی 42 لاکھ دا اکٹھ ہویا فتح گڑھ صاحب. 6 وڈے وڈے پنڈال, 6 دے 6 بھرے ہوئے, سڑکاں تے تل دھرن دی تھاں نہیں, لنگر دے تل دھرن دی تھاں نہیں, اتنا چاروں پاسے اکٹھے گئے. ایک مہاپرش دے بول جو مینو آ کے کہن لگا, کہ صاحبزادیاں دا ڈلیا ہویا خون ساریاں نو بلا لیا ہے, ساریاں نو بلا, اس خون دے کشش ہے, یہ خون امرت سی, تاہی تے اتنا اکٹھ, اتنا جوش و خروش, اتنی شردا, اتنی جو ہے عقیدت. کٹوا دیے شش شام نے گیتا کو سنا کر, رو پھونک دی گوبند نے بیٹوں کو کٹا کر. 2-4 منٹ آپ دے ہور لواں. اس نو جویں مکمل کردے نے لالا دولت رائے, شاید تھوڑے پڑھن دے اے کتاب آئی ہوئے. اس کتاب دا نام ہے سوانے عمری گرو گوبند سنگھ. یہ لکھی گئی 1906 پہلی دفعہ لاہور دے چھپی. سوانے عمری گرو گوبند سنگھ پرشین نما اردو دے چھے. انہوں ہن پنجابی روپ بھی دیتا گیا اور ادا نام رکھیا گیا مہا بلی گرو گوبند سنگھ. اج تو کوئی 30 سال پہلے دلی دی سنگت ਜਦ ਇਹਨੂੰ ਪਰਸ਼ਿਨ ਨੋਮਾ ਉਰਦੂ ਦੇ ਜਿਸ ਢੰਗ ਨਾਲ ਉਹ ਲਿਖੀ ਗਈ ਹੈ ਉਸੇ ਢੰਗ ਨਾਲ ਛਪਵਾਣੀ ਆਰੰਭ ਕੀਤੀ ਵੀ ਇਹ ਅਮਰ ਕਿਤਾਬ ਹੈ ਲਾਲਾ ਦੌਲਤ ਰਾਏ ਦੀ ਮਿਹਨਤ। ਮੈਨੂੰ ਕਹਿਣ ਲੱਗੇ ਇਹਦੀ ਤੁਸੀਂ ਭੂਮਿਕਾ ਲਿਖੋ, ਚਾਰ ਸਫ਼ਿਆਂ ਦੀ ਭੂਮਿਕਾ ਲਿਖੋ। ਮੈਂ ਕਿਹਾ ਤੁਸੀਂ ਲਾਲਾ ਦੌਲਤ ਰਾਏ ਦੀ ਲਿਖੀ ਹੋਈ ਭੂਮਿਕਾ ਪੜ੍ਹੀ ਹੈ? ਉਸ ਕਿਤਾਬ ਦੇ ਭੂਮਿਕਾ ਉਹਨਾਂ ਨੇ ਖੁਦ ਲਿਖੀ ਹੈ। ਭੂਮਿਕਾ ਨੂੰ ਪਰਸ਼ੀਅਨ ਦੇ ਚ ਉਰਦੂ ਦੇ ਚ ਕਹਿੰਦੇ ਨੇ ਦੀ ਬਾਦਸ਼ਾਹ, ਸਾਡੇ ਵਿੱਚ ਜਿਹੜੇ ਜਾਣਦੇ ਹੋਣਗੇ ਪਤਾ ਹੋਵੇਗਾ। ਹਿੰਦੀ ਸੰਸਕ੍ਰਿਤ ਚ ਕਹਿੰਦੇ ਨੇ ਭੂਮਿਕਾ, ਉਰਦੂ ਫਾਰਸੀ ਅਰਬੀ ਦੇ ਚ ਕਹਿੰਦੇ ਨੇ ਦੀ ਬਾਦਸ਼ਾਹ, ਦੀ ਬਾਦਸ਼ਾਹ। ਮੈਂ ਕਿਹਾ ਦੀ ਬਾਦਸ਼ਾਹ ਤੇ ਲਾਲਾ ਦੌਲਤ ਰਾਏ ਨੇ ਖੁਦ ਲਿਖ ਦਿੱਤਾ ਹੈ, ਭੂਮਿਕਾ ਤੇ ਲਿਖ ਦਿੱਤੀ ਹੈ। ਕਹਿੰਦੇ ਕਿ ਨਹੀਂ, ਦੁਬਾਰਾ ਛਾਪਣ ਲੱਗੇ ਹਾਂ, 1906 ਦੇ ਛਪੀ ਸੀ। ਲੋਕੀ ਭੁੱਲ ਬੁਲਾ ਗਏ ਨੇ ਕਿ ਬੜੀ ਕੀਮਤੀ ਕਿਤਾਬ ਹੈ, ਚਾਰ ਸਫ਼ੇ ਭੂਮਿਕਾ ਦੇ ਤੁਸੀਂ ਲਿਖੋ। ਮੈਂ ਕਿਹਾ ਬਿਲਕੁਲ ਫਿੱਕੇ ਰਹਿਣਗੇ ਮੇਰੀ ਲਿਖਤ, ਜੋ ਲਾਲਾ ਦੌਲਤ ਰਾਏ ਨੇ ਲਿਖਿਆ ਕਮਾਲ ਕਰ ਦਿੱਤਾ। ਉਹਨਾਂ ਨੇ ਭੂਮਿਕਾ ਦੇ ਜੋ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਹੈ ਉਹ ਚੰਦ ਲਫ਼ਜ਼ ਮੈਂ ਤੁਹਾਡੇ ਸਾਹਮਣੇ ਰੱਖਾਂ। ਉੱਥੇ ਪਰਸ਼ਨ ਨੁਮਾ ਉਰਦੂ ਹੈ, ਮੈਂ ਪੰਜਾਬੀ ਚ ਅਨੁਵਾਦ ਕਰਕੇ ਤੁਹਾਡੇ ਸਾਹਮਣੇ ਰੱਖਾਂ। ਲਾਲਾ ਦੌਲਤ ਰਾਏ ਕਹਿੰਦੇ ਨੇ, ਈਸ਼ਵਰ ਦੀ ਜਦ ਸਾਰੀ ਸਿਆਣਪ ਇਕੱਠੀ ਹੋਈ, ਈਸ਼ਵਰ ਦੀ ਜਦ ਸਾਰੀ ਸ਼ਕਤੀ ਇਕੱਠੀ ਹੋਈ, ਈਸ਼ਵਰ ਦੀ ਜਦ ਸਾਰਾ ਕਲਾ ਇਕੱਠੀ ਹੋਈ ਤੇ ਸਵਪਨ ਇਕੱਠਾ ਹੋਇਆ, ਈਸ਼ਵਰ ਦਾ ਜਦ ਸਾਰਾ ਰਸ ਇਕੱਠਾ ਹੋਇਆ, ਉਸ ਸਾਰੇ ਜੋੜ ਤੋਂ ਇੱਕ ਮੁਜੱਸਮਾ ਬਣਿਆ, ਉਸੇ ਮੁਜੱਸਮੇ ਦਾ ਨਾਂ ਹੈ ਧੰਨ ਗੁਰੂ ਗੋਬਿੰਦ ਸਿੰਘ। ਉਹ ਇੰਜ ਕਹਿੰਦਾ, ਹੈ ਈਸ਼ਵਰ ਤੇਰੀ ਸਿਆਣਪ ਦੀ ਇੰਤਿਹਾ, ਤੇਰੇ ਸਵਪਨ ਦੀ ਇੰਤਿਹਾ, ਤੇਰੀ ਕਲਾ ਦੀ ਇੰਤਿਹਾ, ਤੇਰੇ ਰਸ ਦੀ ਇੰਤਿਹਾ, ਤੇਰੀ ਸ਼ਕਤੀ ਦੀ ਇੰਤਿਹਾ, ਜਦ ਦੇਖਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਨੂੰ। ਸਫ਼ਿਆਂ ਦੇ ਜੋ ਕੁਛ ਲਿਖਿਆ ਇੱਕ ਦੋ ਮਿੰਟ, ਉਹ ਕਹਿੰਦਾ ਅੱਜ ਤੱਕ ਜਿਨ੍ਹਾਂ ਨੇ ਨੀਤੀ ਦੇ ਗ੍ਰੰਥ ਲਿਖੇ ਨੇ, ਸ਼ਾਇਦ ਆਪ ਨੂੰ ਪਤਾ ਹੋਵੇ, ਰਾਜਨੀਤੀ ਦੇ ਤੇ ਚਾਣਕ ਨੇ ਲਿਖਿਆ, ਬਿਦਲ ਨੇ ਲਿਖਿਆ ਔਰ ਭਰਤਰੀ ਨੇ ਲਿਖਿਆ। ਇਹ ਤਿੰਨੇ ਕਿਤਾਬਾਂ ਭਾਰਤ ਵਿੱਚ ਕਰੀਬਨ ਹਰ ਰੇਲਵੇ ਸਟੇਸ਼ਨ ਦੀ ਬੁੱਕ ਸਟਾਲ ਤੇ ਮਿਲਦੀਆਂ, ਬਿਦਲ ਨੀਤੀ ਦਰਪਣ, ਚਾਣਕ ਨੀਤੀ ਦਰਪਣ ਔਰ ਨੀਤੀ ਸ਼ਤਕ ਭਰਤਰੀ। ਇਹਨਾਂ ਤਿੰਨਾਂ ਨੇ ਲੜਾਈ ਦੇ ਤਿੰਨ ਹੀ ਕਾਰਨ ਦੱਸੇ ਨੇ, ਜ਼ਰ ਜ਼ਮੀਨ ਜ਼ੋਰ। ਜਦ ਵੀ ਕਿਧਰੇ ਜੰਗ ਹੋਵੇ, ਲੜਾਈ ਹੋਵੇ, ਕਾਰਨ ਜ਼ਮੀਨ ਹੋਵੇਗੀ, ਜ਼ਰ ਹੋਵੇਗਾ ਜਾਂ ਇਸਤਰੀ ਹੋਵੇਗੀ। ਜ਼ਰ ਜ਼ਮੀਨ ਜ਼ੋਰ, ਲਾਲਾ ਦੌਲਤ ਰਾਏ ਕਹਿੰਦੇ ਨੇ, ਰਾਮਾਇਣ ਦਾ ਯੁੱਧ, ਮਹਾਭਾਰਤ ਦਾ ਯੁੱਧ ਤੇ ਚਮਕੌਰ ਦੀ ਲੜਾਈ। ਲਾਲਾ ਦੌਲਤ ਰਾਏ ਕਹਿੰਦੇ ਤਿੰਨੇ ਮੇਰੇ ਸਾਹਮਣੇ ਨੇ, ਇਹਨਾਂ ਤਿੰਨਾਂ ਨੂੰ ਉਸਨੇ ਖੋਲ ਕੇ ਬਿਆਨ ਕੀਤਾ। ਕਹਿੰਦੇ ਰਾਮਾਇਣ ਦੀ ਲੜਾਈ ਜਦ ਮੈਂ ਦੇਖਦਾ ਤੇ ਕਾਰਨ ਇੱਕ ਇਸਤਰੀ ਹੈ, ਇਸਤਰੀ ਤੋਂ ਸ਼ੁਰੂ ਹੁੰਦੀ ਹੈ, ਸਰੂਪ ਨਖਾ। ਉਹਨਾਂ ਦਿਨਾਂ ਚ ਨਾਮ ਰੱਖੇ ਜਾਂਦੇ ਸਨ ਇਸਤਰੀਆਂ ਤੇ ਪੁਰਸ਼ਾਂ ਦੇ ਸੁਭਾਅ ਨੂੰ ਵੇਖ ਕੇ ਜਾਂ ਸਰੀਰ ਦੇ ਕੁਝ ਨੈਣ ਨਕਸ਼ ਵੇਖ ਕੇ, ਉਸ ਤਰੀਕੇ ਨਾਲ ਨਾਮ ਰੱਖੇ ਜਾਂਦੇ ਸਨ। ਜੇ ਅੱਖਾਂ ਬਹੁਤ ਖੂਬਸੂਰਤ ਨੇ ਤਾਂ ਸੁਖ ਨੈਣ ਕਰਕੇ ਨਾਮ ਰੱਖ ਦਿੰਦੇ ਸਨ ਅੱਖਾਂ ਨੂੰ ਵੇਖ ਕੇ। ਇਹ ਨੱਕ ਬਹੁਤ ਖੂਬਸੂਰਤ ਸੀ ਰਾਵਣ ਦੀ ਭੈਣ ਦੇ, ਤਾਂ ਨਾਂ ਰੱਖਿਆ ਗਿਆ ਸਰੂਪ ਨੱਖਾ। ਨੱਖਾ ਕਹਿੰਦੇ ਨੱਕ ਨੂੰ, ਨੈਣ ਨਕਸ਼, ਨਕਸ਼ ਤੋਂ ਮੁਰਾਦ ਨੱਕ। ਨੱਕ ਬੜੀ ਖੂਬਸੂਰਤ। ਉਹਨਾਂ ਦਿਨਾਂ ਚ ਸਵੰਬਰ ਦੀ ਪ੍ਰਥਾ ਆਮ ਸੀ, ਸਵੈਮਵਰ, ਬੱਚੀਆਂ ਆਪਣਾ ਵਰ ਆਪ ਚੁਣਦੀਆਂ ਸਨ, ਆਪ ਚੁਣਦੀਆਂ ਸਨ। ਸਰੂਪ ਨੱਖਾ ਨੇ ਵਰ ਚੁਣ ਲਿਆ ਲਕਸ਼ਮਣ ਨੂੰ ਤੇ ਵਰ ਮਾਲਾ ਪਹਿਨਾਉਣ ਲੱਗੀ, ਫੁੱਲਾਂ ਦੀ ਮਾਲਾ ਉਹਦੇ ਗਲ ਦੇ ਚ ਪਹਿਨਾਉਣ ਲੱਗੇ। ਲਕਸ਼ਮਣ ਕਹਿਣ ਲੱਗਾ, ਨਹੀਂ, ਮੈਂ ਬਨਵਾਸ ਦੇ ਚ ਹਾਂ ਪਰ ਮੈਂ ਤਾਂ ਜ਼ਿੰਦਗੀ ਵਿਆਹ ਨਹੀਂ ਕਰਾਉਣਾ, ਤੂੰ ਮੇਰੇ ਭਰਾ ਨਾਲ ਗੱਲ ਕਰ। ਦਰਅਸਲ ਇਹ ਇਸਤਰੀ ਨਾਲ ਮਜ਼ਾਕ ਸੀ, ਕਿਉਂਕਿ ਸ਼੍ਰੀ ਰਾਮ ਵਿਆਹਤਾ ਸਨ, ਉਹਨਾਂ ਦੀ ਪਤਨੀ ਉਹਨਾਂ ਦੇ ਨਾਲ ਸੀ, ਭਾਵੇਂ ਪੰਜ ਵਟੇ ਕੁਟੀਆ ਲਈ ਸੀ, ਉਸ ਵਕਤ ਨਾਲ ਨਹੀਂ ਸੀ। ਬਿਲਕੁਲ ਨੈਣ ਨਕਸ਼ ਉਹਨਾਂ ਦੇ ਵੀ ਲਕਸ਼ਮਣ ਜੈਸੇ, ਉਹ ਵਰਮਾਲਾ ਲੈ ਕੇ ਚਲੀ ਗਈ ਰਾਮ ਕੋਲ। ਰਾਮ ਨੇ ਕਿਹਾ, ਨਹੀਂ, ਮੇਰੀ ਪਤਨੀ ਹੈ, ਤੂੰ ਮੇਰੇ ਭਰਾ ਨਾਲ ਗੱਲ ਕਰ ਲੈ। ਉਹ ਜਦ ਦੁਬਾਰਾ ਆਈ, ਕ੍ਰੋਧ ਚ ਆ ਕੇ ਉਹਦੀ ਨੱਕ ਕੱਟ ਦਿੱਤੀ। ਕਿਸੇ ਇਸਤਰੀ ਦੀ ਨੱਕ ਕੱਟ ਕੇ ਉਹਨੂੰ ਤਾਂ ਜ਼ਿੰਦਗੀ ਕਰੂਪ ਕਰ ਦੇਣਾ, ਕੋਮਲ ਹਿਰਦੇ ਇੱਕ ਸੰਤ ਦੇ ਲਕਸ਼ਣ ਨਹੀਂ ਹੈ। ਗੁਸਤਾਖੀ ਦਾ ਤਾਂ ਜ਼ਿੰਦਗੀ ਕਰੂਪ ਕਰ ਦੇਣਾ, ਸਾਰੀ ਜ਼ਿੰਦਗੀ ਲਈ ਕਰੂਪ ਕਰ ਦੇਣਾ। ਏਸ਼ੀਆ ਵਿੱਚ ਐਸਾ ਹੈ ਕਿ ਮਨੁੱਖ ਬਹੁਤ ਕੁਝ ਬਰਦਾਸ਼ਤ ਕਰ ਲਵੇ, ਭੈਣ ਦੀ ਤੋਹੀਨ ਬਰਦਾਸ਼ਤ ਨਹੀਂ ਕਰਦਾ। ਰਾਵਣ ਨਹੀਂ ਕਰ ਸਕਿਆ, ਭਾਵੇਂ ਚਾਰ ਵੇਦਾਂ ਦਾ ਪਾਠੀ ਸੀ, ਸ਼ਿਵਜੀ ਦਾ ਉਪਾਸ਼ਕ ਸੀ, ਭਗਤ ਸੀ, ਬੜਾ ਵੱਡਾ ਗਿਆਨੀ ਸੀ, ਲੇਕਿਨ ਕ੍ਰੋਧ ਵਿੱਚ ਆ ਗਿਆ। ਉਹ ਸ਼੍ਰੀ ਰਾਮ ਦੀ ਪਤਨੀ ਚੁੱਕ ਕੇ ਲੈ ਗਿਆ ਸੀ, ਤਾਂ ਕਿਸੇ ਦੀ ਇਸਤਰੀ ਚੁੱਕ ਕੇ ਲਿਆਣੀ, ਇਹ ਅਗਲੇ ਦੀ ਨੱਕ ਕੱਟਣੀ ਹੈ। ਲਾਲਾ ਦੌਲਤ ਰਾਏ ਕਹਿੰਦੇ ਨੇ, ਇੱਕ ਇਸਤਰੀ ਤੋਂ ਇੱਕ ਯੁੱਧ ਸ਼ੁਰੂ ਹੋਇਆ, ਇੰਨੀ ਲੰਬੀ ਚੌੜੀ ਲੜਾਈ। ਕਹਿੰਦਾ, ਮੈਂ ਮਹਾਂਭਾਰਤ ਦਾ ਯੁੱਧ ਵੇਖਦਾ, ਉਹ ਵੀ ਇੱਕ ਇਸਤਰੀ ਤੋਂ ਸ਼ੁਰੂ ਹੋਇਆ, ਦ੍ਰੋਪਦੀ। ਦ੍ਰੋਪਦੀ ਬਹੁਤ ਅੱਛੀ ਸੰਗੀਤਕਾਰ ਸੀ, ਕਵਿਤਰੀ ਸੀ ਤੇ ਚਿੱਤਰਕਾਰ ਵੀ ਸੀ। ਪਾਂਡਵਾਂ ਨੇ ਨਵਾਂ ਮਹਿਲ ਬਣਾਇਆ, ਉਹਦੀ ਚੱਟ ਕਰਨੀ ਸੀ, ਤੇ ਮਹਿਲ ਦੇ ਅੰਦਰ ਇੱਕ ਸਰੋਵਰ ਵੀ ਬੜਾ ਖੂਬਸੂਰਤ ਬਣਾਇਆ ਗਿਆ ਸੀ। ਸਰੋਵਰ ਦੇ ਉੱਤੇ ਐਸੇ ਰੰਗ ਬਿਖੇਰੇ ਦ੍ਰੋਪਦੀ ਨੇ ਚਿੱਤਰਕਾਰੀ ਕੀਤੀ, ਉਹ ਸਾਰੇ ਦਾ ਸਾਰਾ ਸਰੋਵਰ ਬਗੀਚਾ ਲੱਗਦਾ ਸੀ। ਔਰ ਉਹਦੇ ਚ ਇਸ ਤਰ੍ਹਾਂ ਦੇ ਰੰਗ ਬਿਖੇਰੇ ਚਿੱਟੇ ਰਸਤਾ ਲੱਗਦਾ ਸੀ, ਇਹ ਰਸਤਾ, ਇਹ ਘਾਸ ਹੈ, ਇਹ ਫੁੱਲ ਨੇ, ਇਸ ਤਰ੍ਹਾਂ ਬਣਾਇਆ ਹੈਗਾ ਸਾਰਾ ਰੰਗ ਸੀ, ਪਾਣੀ ਦਿੱਤੇ। ਦੁਰਯੋਧਨ ਜ਼ਰਾ ਦੇਰੀ ਨਾਲ ਆਇਆ ਸਮਾਗਮ ਵਿੱਚ, ਜੋ ਹੋ ਰਿਹਾ ਸੀ ਮਹਿਲ ਦੇ ਅੰਦਰ, ਬੜਾ ਤੇਜ਼ੀ ਨਾਲ ਚੱਲਿਆ ਤੇ ਜਿਉਂ ਪੈਰ ਰੱਖਿਆ ਉਸ ਰਸਤੇ ਚ, ਰਸਤਾ ਤਾਂ ਹੈ ਨਹੀਂ ਸੀ, ਪਾਣੀ ਸੀ, ਡੁੱਬ ਗਿਆ। ਪੈਰ ਨਾ ਜਾਣਦਾ ਸੀ, ਬਾਹਰ ਤੇ ਨਿਕਲ ਆਇਆ, ਪਰ ਸਾਰੀ ਚਿੱਤਰਕਾਰੀ ਖਰਾਬ ਹੋ ਗਈ। ਸਾਹਮਣੇ ਦ੍ਰੋਪਦੀ ਖੜੀ ਸੀ, ਕਹਿਣ ਲੱਗੀ, ਅੰਧੇ ਦਾ ਅੰਧਾ ਹੀ ਹੈ, ਇਹ ਕੌੜਾ ਬਚਨ ਚੋਟ ਕਰ ਗਿਆ। ਧਰਤਰਾਸ਼ਟਰ ਦ੍ਰੋਪਦੀ ਦਾ ਆਖਿਰ ਸਹੁਰਾ ਸੀ, ਚਚੇਰਾ ਸਹੁਰਾ ਹੀ ਸੀ, ਇਹ ਲਵਲ ਸ਼ੋਭਾ ਨਹੀਂ ਦਿੰਦੇ ਸਨ। ਕਹੇ ਉਹਨੇ ਕਹੇ ਕਿ ਅੰਧੇ ਦਾ ਅੰਧਾ ਹੈ। ਦੁਰਯੋਧਨ ਕਹਿੰਦਾ, ਫਿਰ ਦੇਖ ਲੈ ਹੁਣ ਅੰਧੇ ਦਾ ਅੰਧਾ ਕੀ ਕਰਦਾ, ਇਹ ਦੇਖ ਲੈ। ਲਾਲਾ ਦੌਲਤ ਰਾਏ ਕਹਿੰਦੇ ਨੇ, ਇਹ ਯੁੱਧ ਸ਼ੁਰੂ ਹੋਇਆ ਇੱਕ ਇਸਤਰੀ ਤੋਂ, ਮਹਾਂਭਾਰਤ ਦਾ, ਰਾਮਾਇਣ ਦਾ ਯੁੱਧ ਸ਼ੁਰੂ ਹੋਇਆ ਇਸਤਰੀ ਤੋਂ। ਦੋਵੇਂ ਪਾਸੇ ਰਾਜੇ ਨੇ, ਦੋਵਾਂ ਕੋਲ ਸੈਨਾ ਹੈ, ਦੋਵੇਂ ਸ਼ਕਤੀਸ਼ਾਲੀ ਨੇ। ਕਹਿੰਦਾ, ਮੈਂ ਚਮਕੌਰ ਦੀ ਲੜਾਈ ਦੇਖਦਾ। ਇੱਕ ਪਾਸੇ ਵਕਤ ਦੀ ਹਕੂਮਤ ਹੈ, ਸਾਰੇ ਹਿੰਦੁਸਤਾਨ ਦਾ ਬਾਦਸ਼ਾਹ, ਇੱਕ ਪਾਸੇ ਕੇਵਲ ਫਕੀਰ ਹੈ, ਕੇਵਲ ਫਕੀਰ, ਕੋਈ ਜ਼ਮੀਨ ਜਾਇਦਾਦ ਨਹੀਂ, ਕੋਈ ਧਨ ਤੇ ਸੰਪਦਾ ਨਹੀਂ, ਕੁਛ ਵੀ ਨਹੀਂ। ਇੱਕ ਪਾਸੇ ਬਾਦਸ਼ਾਹ ਹੈ, ਇੱਕ ਪਾਸੇ ਫਕੀਰ ਹੈ। ਦੂਸਰਾ ਮੈਂ ਦੇਖਦਾ, ਇਹ ਲੜਾਈ ਦਾ ਕਾਰਨ ਇਸਤਰੀ ਵੀ ਨਹੀਂ ਹੈ, ਜ਼ਮੀਨ ਵੀ ਨਹੀਂ ਹੈ, ਜ਼ਰ ਵੀ ਨਹੀਂ ਹੈ, ਇਸ ਲੜਾਈ ਦਾ ਕਾਰਨ ਹੈ ਕੇਵਲ ਮਜ਼ਲੂਮ ਦੀ ਰਕਸ਼ਾ, ਦੇਸ਼ ਦੀ ਰਕਸ਼ਾ, ਧਰਮ ਦੀ ਰਕਸ਼ਾ। ਕਹਿੰਦੇ ਨੇ, ਸੰਸਾਰ ਦੇ ਇਤਿਹਾਸ ਵਿੱਚ ਮੈਂ ਪਹਿਲਾ ਹੀ ਪੁਰਸ਼ ਦੇਖਦਾ ਜੋ ਇਸ ਢੰਗ ਨਾਲ ਲੜਿਆ ਹੈ, ਔਰ ਉਸੇ ਦਾ ਨਾਂ ਹੈ ਧੰਨ ਗੁਰੂ ਗੋਬਿੰਦ ਸਿੰਘ। ਲਾਲਾ ਦੌਲਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜੋ ਫਿਰ ਉਹ ਉਮਤ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਣਾਈ, ਉਹਨਾਂ ਨੂੰ ਜਿਸ ਢੰਗ ਨਾਲ ਜੋ ਹੈ ਸਮਝਾਇਆ ਕਿ ਪਰਿਪੂਰਨ ਪਰਮਾਤਮਾ ਨੇ ਸਾਡਾ ਤਨ ਬਣਾਇਆ ਪੰਜ ਤੱਤਾਂ ਨਾਲ, ਤੇ ਪੰਜ ਤੱਤਾਂ ਦਾ ਸੁਭਾਅ ਵਿਪਰੀਤ ਹੈ। ਬੜੀ ਲੰਬੀ ਚੌੜੀ ਕਥਾ ਹੈ, ਮੁਕਤਸਰ ਮਹਿਲ ਪਿਆ ਕਰਦਾ। ਵਿਪਰੀਤ ਸੁਭਾਅ ਮਨ ਵਿੱਚ ਵੀ ਹੋਣਾ ਚਾਹੀਦਾ। ਜਦ ਤਨ ਦੇ ਅੰਦਰ ਵਿਪਰੀਤ ਤੱਤ ਨੇ, ਜੈਸੀ ਮਿੱਟੀ ਹੈ ਵੈਸੀ ਪਾਣੀ ਨਹੀਂ, ਜੈਸਾ ਪਾਣੀ ਹੈ ਵੈਸੀ ਅਗਨ ਨਹੀਂ ਹੈ, ਜੈਸੀ ਅਗਨ ਹੈ ਵੈਸੀ ਹਵਾ ਨਹੀਂ ਹੈ, ਜੈਸੀ ਹਵਾ ਹੈ ਵੈਸਾ ਆਕਾਸ਼ ਨਹੀਂ ਹੈ। ਇਹ ਪੰਜੇ ਤੱਤ ਵਿਪਰੀਤ ਨੇ। ਹੁਣ ਗੁਰਬਾਣੀ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ, ਅਬ ਤੇਜ ਬਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੋ ਹਰ ਪਾਸਾ, ਇਸ ਤਰ੍ਹਾਂ ਦੀ ਰਹਿਣੀ ਧਾਰਨ ਕਰੋ ਤੇ ਹਰੀ ਦੀ ਨੇੜਤਾ ਨਸੀਬ ਹੋ ਜਾਏਗੀ। ਕਿਸ ਤਰ੍ਹਾਂ ਦੀ? ਅਬ ਤੇਜ ਬਾਏ ਪ੍ਰਿਥਵੀ ਆਕਾਸਾ, ਜੈਸੇ ਪ੍ਰਿਥਵੀ ਹੈ, ਜੈਸੇ ਆਕਾਸ਼ ਹੈ, ਜੈਸਾ ਪਾਣੀ ਹੈ, ਜੈਸੀ ਪਵਨ ਹੈ, ਜੈਸੀ ਅਗਨ ਹੈ ਸਾਡੇ ਸਰੀਰ ਦੇ ਵਿੱਚ। ਵਿਰੋਧੀ ਨੇ ਸਾਰੇ, ਲੇਕਿਨ ਇਕੱਠੇ ਸਰੀਰ ਨੂੰ ਜ਼ਿੰਦਗੀ ਦਿੰਦੇ ਪੈਣ। ਅੱਗ ਵੀ ਹੈ, ਪਾਣੀ ਵੀ ਹੈ, ਮਿੱਟੀ ਵੀ ਹੈ, ਪਵਨ ਵੀ ਹੈ, ਆਕਾਸ਼ ਵੀ ਹੈ। ਇਨ੍ਹਾਂ ਪੰਜ ਤੱਤਾਂ ਦਾ ਵਿਪਰੀਤ ਸੁਭਾਅ ਮਨ ਵਿੱਚ ਹੋਣਾ ਚਾਹੀਦਾ। ਧਰਤੀ ਤੋਂ ਕੀ ਲੈਣਾ? ਵਿਨਿਮਰਤਾ ਪੈਰਾਂ ਦੇ ਥੱਲੇ। ਤੂੰ ਕਿਸੇ ਦੇ ਸਿਰ ਤੇ ਬੈਠਣ ਦੀ ਕੋਸ਼ਿਸ਼ ਨਾ ਕਰੀਂ, ਕਦਮਾਂ ਵਿੱਚ ਬੈਠ। ਧੰਨ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਮਝਾਉਂਦੇ ਵੀ ਨੇ ਤੇ ਅਗਲੇ ਨੂੰ ਸੰਤ ਕਹਿੰਦੇ ਨੇ, ਮਿੱਤਰ ਕਹਿੰਦੇ ਨੇ, ਸਾਧੂ ਕਹਿੰਦੇ ਨੇ। ਜੇ ਕੋਈ ਬਹੁਤ ਹੰਕਾਰੀ ਹੈ ਤੇ ਹੰਕਾਰ ਦਾ ਤਿਆਗ ਦਾ ਉਪਦੇਸ਼ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਦਿੰਦੇ ਨੇ, ਸਾਧੋ ਮਨ ਕਾ ਮਾਨ ਤਿਆਗ। ਸਾਧੂ ਕਿਹੜੀ ਗੱਲ ਦਾ ਜੇ ਮਨ ਵਿੱਚ ਹੰਕਾਰ ਹੈ? ਪਰ ਨਹੀਂ, ਹੈ ਤੇ ਹੰਕਾਰੀ ਪਰ ਸਾਧੂ ਕਹਿਣਾ। ਬੜੇ ਮਿੱਠੇ ਬੋਲ, ਬੜੇ ਮਿੱਠੇ ਢੰਗ ਨਾਲ ਸਮਝਾਉਂਦੇ। ਤੇਰੇ ਅੰਦਰ ਧਰਤੀ ਹੈ, ਧਰਤੀ ਦਾ ਤੱਤ ਹੋਵੇ, ਨਿਰਮਾਣਤਾ, ਵਿਨੇਮਰਤਾ। ਕਿਸੇ ਦੇ ਸਿਰ ਚੜ ਕੇ ਬੈਠਣ ਦੀ ਕੋਸ਼ਿਸ਼ ਨਾ ਕਰੀ, ਕਦਮਾਂ ਵਿੱਚ ਬੈਠ। ਇਤਨੀ ਵਿਨਿਮਰਤਾ ਰੱਖੀ ਜਿਵੇਂ ਧਰਤੀ ਹੈ। ਲੇਕਿਨ ਇਸ ਵਿਨਿਮਰਤਾ ਨੂੰ ਕੋਈ ਕਮਜ਼ੋਰੀ ਨਾ ਸਮਝ ਲਵੇ, ਤੇਰੇ ਅੰਦਰ ਅਗਨੀ ਵੀ ਇਸ ਤੋਂ ਜੋਸ਼ ਲੈ ਲੈ, ਸੂਰਬੀਰਤਾ ਲੈ ਲੈ, ਇਸ ਤੋਂ ਜੋਸ਼ ਲੈ, ਹੋਸ਼ ਲੈ ਧਰਤੀ ਤੋਂ, ਜੋਸ਼ ਲੈ ਅਗਨੀ ਤੋਂ। ਅਤੇ ਅਸੀਂ ਦੇਖਦੇ ਹਾਂ ਜਿਵੇਂ ਤੁਹਾਡੀ ਕਾਰ ਹੈ, ਇਹਦੇ ਚ ਪੈਟਰੋਲ ਪਾਉਂਦੇ, ਪੈਟਰੋਲ ਤੇ ਅੱਗ ਹੀ ਔਰ ਕੀ, ਪਰ ਰੇਡੀਏਟਰ ਦੇ ਚ ਕੂਲਡ ਵੀ ਪਾਉਂਦੇ ਹਾਂ, ਪਾਣੀ ਵੀ ਪਾਉਂਦੇ ਹਾਂ। ਜੇ ਕੋਈ ਤਰਕ ਕਰੇ, ਜਦ ਚੱਲਦੀ ਅੱਗ ਦੇ ਨਾਲ ਤੇ ਪਾਣੀ ਪਾਉਣ ਦੀ ਕੀ ਲੋੜ ਹੈ? ਜਦ ਚੱਲਦੀ ਪੈਟਰੋਲ ਦੇ ਨਾਲ ਤੇ ਕੂਲਡ ਕਿਉਂ ਪਾਈ ਹੈ ਤੇ ਪਾਣੀ ਕਿਉਂ ਪਾਈ ਹੈ? ਠੀਕ ਹੈ, ਚੱਲਦੀ ਤੇ ਪੈਟਰੋਲ ਨਾਲ ਹੈ, ਅੱਗ ਨਾਲ ਹੈ, ਪਰ ਪਾਣੀ ਨਾ ਪਾਇਆ ਤੇ ਥੋੜੀ ਦੂਰ ਹੀ ਜਾ ਸਕਦੇ, ਜਾ ਸਕੇਗੀ, ਇਤਨੀ ਗਰਮ ਹੋ ਜਾਏਗੀ, ਇਤਨੀ ਗਰਮ ਹੋ ਜਾਏਗੀ, ਰਹਿ ਜਾਏ। ਕਈ ਮਨੁੱਖ ਇਤਨੇ ਗਰਮ ਤਬੀਅਤ ਦੇ ਹੁੰਦੇ, ਨਿਰੇ ਹੀ ਜ਼ਾਲਮ ਹੋ ਜਾਂਦੇ। ਉਹਨਾਂ ਦੀ ਹਿਰਦੇ ਦੀ ਟੰਕੀ ਦੇ ਚ ਪੈਟਰੋਲ ਤੇ ਹੁੰਦਾ, ਅੱਗ ਤੇ ਹੁੰਦਾ, ਪਾਣੀ ਨਹੀਂ ਹੁੰਦਾ। ਤੇਰਾ ਜੋਸ਼ ਕਿਧਰੇ ਜ਼ਾਲਮਾਨਾ ਤਬੀਅਤ ਨਾ ਉਜਾਗਰ ਕਰ ਜਾਏ ਧਰਤੀ, ਇਸ ਤੋਂ ਨਿਰਮਾਣਤਾ ਲੈ। ਤੇਰੀ ਨਿਰਮਾਣਤਾ ਨੂੰ ਕੋਈ ਬੁਜ਼ਦਿਲੀ ਨਾ ਸਮਝ ਲਵੇ, ਕਮਜ਼ੋਰੀ ਨਾਲ ਸਮਝ ਲਵੇ, ਅਗਨੀ ਤੋਂ ਜੋਸ਼ ਲੈ ਲੈ, ਪਵਨ ਤੋਂ ਪ੍ਰਤੀਲਾਪਣ ਲੈ ਲੈ, ਆਲਸੀ ਤਬੀਅਤ ਨਹੀਂ। ਕਹਿੰਦੇ ਨੇ ਨਿੰਦਰਾ, ਆਲਸ ਤੇ ਭੁੱਖ, ਜਿਤਨਾ ਵਧਾਓ ਵਧ ਜਾਂਦਾ, ਜਿਤਨਾ ਘਟਾਓ ਘਟ ਜਾਂਦਾ। ਨਿੰਦਰਾ, ਆਲਸ ਤੇ ਭੁੱਖ ਵਧਦੀ ਜਾਏਗੀ, ਜਿਤਨੀ ਘਟਾਓ ਘਟਦੀ ਜਾਏਗੀ। ਪਮਣ ਤੋਂ ਫੁਰਤੀਲਾਪਣ ਲੈ, ਆਲਸ ਨਹੀਂ। ਅਬਰੋ ਬਾਦੋ ਮਾਂ ਵ ਫਲ ਖੁਰਸ਼ੀਦ ਦਰਕਾਰ ਅਨੰਦ, ਸਾਤੋ ਨਾਨੇ ਬਕਫ ਆਰੀ ਵ ਬਕਫਲਤ ਨਕੁਨੀ। ਦੇਖ ਤੇ ਸਹੀ, ਹਵਾ ਚੱਲ ਰਹੀ ਹੈ, ਦਰਿਆ ਚੱਲ ਰਹੇ ਨੇ, ਸੂਰਜ ਚੰਦ ਤਾਰੇ ਚੱਲਦੇ ਪਏ ਨੇ, ਤੇਰੇ ਅੰਦਰ ਸਵਾਸ ਪਏ ਚੱਲਦੇ ਨੇ, ਦਿਲ ਪਿਆ ਧੜਕਦਾ ਤੇ ਤੂੰ ਹੱਥ ਦੇ ਉੱਤੇ ਹੱਥ ਧਰ ਕੇ ਬੈਠ ਜਾ? ਨਹੀਂ, ਚੱਲਦਾ ਰਹਿ, ਗਰਦਿਸ਼ ਕਰ, ਕੁਝ ਕੰਮ ਕਰ। ਉਦਮ ਕਰੇਂਦੇ ਆ ਜੀਵ ਤੋਂ, ਕਮਾਉਂਦੇ ਆ ਸੁਖ ਹੁਣ, ਧਿਆਵਦੇ ਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਛੰਦ। ਪਵਨ ਤੋਂ ਤੂੰ ਪੁਰਤੀਲਾ ਪਣ ਲੈ, ਆਕਾਸ਼ ਤੋਂ ਤੂੰ ਸਮ ਦ੍ਰਿਸ਼ਟੀ ਲੈ, ਸਾਰਿਆਂ ਨੂੰ ਇੱਕ ਸਮਾਂ, ਅਗਨੀ ਤੋਂ ਜੋਸ਼ ਲੈ ਲੈ, ਧਰਤੀ ਤੋਂ ਤੂੰ ਨਿਰਮਾਣਤਾ ਦਾ ਅੰਗ ਲੈ ਲੈ, ਔਰ ਪਾਣੀ ਤੋਂ ਤੂੰ ਪਵਿੱਤਰਤਾ ਲੈ ਲੈ, ਸਵੱਛਤਾ ਲੈ ਲੈ, ਨਿਰਮਲਤਾ ਲੈ ਲੈ। ਜਦ ਪੰਜ ਤੱਤ ਤੇਰੇ ਤਨ ਦੇ ਚ ਨੇ, ਸੁਭਾਅ ਕਰਕੇ ਇਹ ਪੰਜ ਤੱਤ ਤੇਰੇ ਮਨ ਵਿੱਚ ਵੀ ਆਉਣ, ਤਾਂ ਫਿਰ ਸਤਿਗੁਰੂ ਕਹਿੰਦੇ ਨੇ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਬਾਕੀ ਵਿਚਾਰਾਂ ਕੱਲ ਇੱਥੇ ਹੀ ਸਮਾਪਤੀ। ਸਮਾਂ ਹੋ ਗਿਆ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਅਸੀਂ ਆਪਣੇ ਮਨ ਨੂੰ ਪ੍ਰਭੂ ਦੇ ਅਨੁਕੂਲ ਕਰ ਸਕੀਏ। ਔਰ ਜੈਸੇ ਮਨੁੱਖ ਮਨ ਨੂੰ ਪ੍ਰਭੂ ਦੇ ਅਨੁਕੂਲ ਕਰਦਾ ਹੈ ਮਨ ਪ੍ਰਮਾਤਮਾ ਹੋ ਜਾਂਦਾ ਹੈ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ। ਤੇ ਬਾਕੀ ਵਿਚਾਰਾਂ ਕੱਲ ਬੋਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।